ਤੂੰ ਸੁਲਤਾਨ ਕਹੋ ਮੀਆਂ, ਤੇਰੀ ਕਵਨ ਬੜਾਈ ਜੋ ਤੂੰ ਦੇਹੇ ਸੋ ਕਹ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹੇ ਬੁਝਾਈ, ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ ਕੇ ਨਿਤਾ ਪ੍ਰਤੀ ਸੰਧਿਆ ਵੇਲੇ ਦੇ ਦੀਵਾਨਾਂ 'ਚ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਗਰੀਬਨ ਬਾਜ ਪਾਤਸ਼ਾਹ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਲੜੀਵਾਰ ਕਥਾ ਆਪ ਜੀ ਬਹੁਤ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ। ਇਹਨੂੰ ਸਰਵਣ ਭਗਤੀ ਵੀ ਕਹਿੰਦੇ ਹਨ। ਆਪਣੇ ਮਾਲਕ ਦੀ ਵਾਹਿਗੁਰੂ ਦੀ ਪਰਮੇਸ਼ਰ ਦੀ ਵਡਿਆਈ ਸੁਣਨੀ, ਸੁਣ ਸੁਣ ਕੇ ਆਪਣੇ ਹਿਰਦੇ ਵਿੱਚ ਅਕਾਲ ਪੁਰਖ ਦਾ ਗੁਰੂ ਦਾ ਪ੍ਰੇਮ ਭਾਵ ਵਸਾਉਣਾ, ਇਹਨੂੰ ਸਰਵਣ ਭਗਤੀ ਮਹਾਂਪੁਰਖਾਂ ਨੇ ਲਿਖਿਆ। ਔਰ ਸੁਣਨ ਦਾ ਬੜਾ ਵੱਡਾ ਪੁੰਨ ਹੈ, ਸੁਣ ਸੁਣ ਅੰਧੇ ਪਾਵੈ ਰਾਹੋ। ਅੰਨਿਆਂ ਨੂੰ ਵੀ ਸੋਝੀ ਆ ਜਾਂਦੀ ਹੈ ਕਿ ਜੀਵਨ ਕਿਵੇਂ ਜੀਵਣਾ, ਉਹਨਾਂ ਨੂੰ ਵੀ ਮਾਰਗ ਦਰਸ਼ਨ ਹੋ ਜਾਂਦਾ ਹੈ। ਏਡਾ ਵੱਡਾ ਮਹਾਤਮਾ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸੁਣਨ ਦਾ ਦੱਸਦੇ ਹਨ ਕਿ ਸੁਣਿਆ ਦੁੱਖ ਪਾਪ ਕਾ ਨਾਸ। ਆਪਣੇ ਮਾਲਕ ਦੀ ਵਡਿਆਈ ਸੁਣੀਏ, ਗੁਰਦੇਵ ਦੀ ਉਪਮਾ ਸੁਣੀਏ, ਪਰਮੇਸ਼ਰ ਦੀ ਕਥਾ ਸੁਣੀਏ ਤੇ ਸੁਣ ਕੇ ਦੁੱਖਾਂ ਤੇ ਪਾਪਾਂ ਤੇ ਕਲੇਸ਼ਾਂ ਦਾ ਨਾਸ ਹੋ ਜਾਂਦਾ ਹੈ। ਨਵਦਾ ਭਗਤੀ ਚੋਂ ਨੌ ਪ੍ਰਕਾਰ ਦੀ ਭਗਤੀ ਚੋਂ ਇੱਕ ਭਗਤੀ ਹੈ ਸਰਵਣ ਭਗਤੀ। ਆਪ ਜੀ ਨਿਤਾ ਪ੍ਰਤੀ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਸਰਵਣ ਭਗਤੀ ਕਰਦੇ ਹੋ ਔਰ ਕਥਾ ਸੁਣਨ ਦਾ ਨੇਮ ਨਿਭਾਉਂਦੇ ਹੋ। ਬਹੁਤ ਸਾਰੇ ਸ਼ਰਧਾਲੂ ਸਰੋਤੇ ਐਸੇ ਹਨ ਕਿ ਜਿਨ੍ਹਾਂ ਨੇ ਕਈ ਕਈ ਵਰ੍ਹਿਆਂ ਤੋਂ ਕਦੇ ਨਾਗਾ ਨਹੀਂ ਪਾਇਆ, ਮਹਾਰਾਜ ਗਰੀਬਨਵਾਜ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਕਥਾ ਨੂੰ ਸੁਣਦੇ। ਇਹ ਸਰਵਣ ਭਗਤੀ ਹੈ। ਭਗਤੀ ਉਹੀ ਹੈ ਜਿਹੜੀ ਨਿਤਾ ਪ੍ਰਤੀ ਹੋਵੇ, ਜਿਹੜੀ ਕਦੇ ਕਰ ਲਈ ਕਦੇ ਨਾ ਕੀਤੀ ਉਹਨੂੰ ਭਗਤੀ ਨਹੀਂ ਕਹਿੰਦੇ। ਭਗਤੀ ਦਾ ਪ੍ਰਕਾਰ ਜਿਹੜਾ ਨਿਤਾ ਪ੍ਰਤੀ ਹੋਵੇ, ਰੋਜ਼ ਹੋਵੇ, ਨਿਤ ਹੋਵੇ, ਉਹਨੂੰ ਭਗਤੀ ਕਹਿੰਦੇ ਹਨ। ਕਲਗੀਧਰ ਪਾਤਸ਼ਾਹ ਜੀ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਨੇ, ਬਾਲਕਾਂ ਨੂੰ ਨਾਲ ਲੈ ਕੇ ਗਰਮੀਆਂ ਦੇ ਦਿਨ ਨੇ ਸਤਲੁਜ ਦਰਿਆ ਵਿੱਚ ਇਸ਼ਨਾਨ ਕਰਦੇ, ਦੋ ਜਥੇ ਬਣਾ ਕੇ ਜਲ ਕ੍ਰੀੜਾ ਕਰਦੇ, ਇੱਕ ਦੂਜੇ ਤੇ ਜਲ ਦੀਆਂ ਬੁਛਾੜਾਂ ਮਾਰਦੇ। ਬਾਬਾ ਗੁਲਾਬ ਰਾਏ ਜੀ ਵੀ ਨਾਲ ਸਨ, ਇੱਕ ਜਥੇ ਦੇ ਜਥੇਦਾਰ ਉਹ ਬਣਦੇ, ਇੱਕ ਪਾਸੇ ਕਲਗੀਧਰ ਜੀ। ਕਲਗੀਧਰ ਜੀ ਨੇ ਗੁਲਾਬ ਰਾਏ ਨੂੰ ਐਸਾ ਕਾਬੂ ਕੀਤਾ, ਜਲ ਦੀ ਐਸੀ ਬੁਛਾੜ ਮਾਰੀ ਕਿ ਭੱਜ ਕੇ ਬਾਹਰ ਗਏ। ਨੇਤਰਾਂ ਵਿੱਚ ਪਾਣੀ ਸੀ, ਸਾਹ ਲੈਣਾ ਵੀ ਔਖਾ ਸੀ, ਮੂੰਹ ਨੱਕਾਂ 'ਚ ਪਾਣੀ ਪਿਆ ਹੋਇਆ ਸੀ। ਭੁਲੇਖੇ ਨਾਲ ਕਲਗੀਧਰ ਜੀ ਦੀ ਦਸਤਾਰ ਚੁੱਕ ਕੇ ਕਿਨਾਰੇ ਤੋਂ ਆਪਣੇ ਸਿਰ ਤੇ ਲੈ ਲਈ। ਭਾਈ ਸੰਗੋ ਸ਼ਾਹ ਜੀ ਨੇ ਵਰਜਿਆ ਕਿ ਗੁਰਦੇਵ ਦੀ ਦਸਤਾਰ ਹੈ। ਫਿਰ ਡਰੇ ਹੋਏ ਗੁਲਾਬ ਰਾਏ ਨੇ ਜਦੋਂ ਵਾਪਸ ਰੱਖਣ ਲੱਗੇ ਦਸਤਾਰ ਤੇ, ਕਲਗੀਧਰ ਜੀ ਨੇ ਕਿਹਾ, ਰਹਿਣ ਦਿਓ ਗੁਲਾਬ ਰਾਏ ਜੀ, ਕੁਝ ਸਮੇਂ ਲਈ ਗੁਰੂ ਬਣਨ ਦਾ ਸ਼ੌਂਕ ਤੁਸੀਂ ਵੀ ਪੂਰਾ ਕਰੋਗੇ ਅਨੰਦਪੁਰ ਸਾਹਿਬ। ਇਹ ਦਸਤਾਰ ਸਿਰ ਤੇ ਰੱਖੀ ਹੈ, ਇਹਦਾ ਕੁਝ ਥੋੜਾ ਸਮੇਂ ਦਾ ਫਲ ਤੁਹਾਨੂੰ ਮਿਲਣਾ ਹੀ ਹੈ। ਆਪ ਨਵੀਂ ਦਸਤਾਰ ਮੰਗਾਈ, ਸੀਸ ਤੇ ਸਜਾਈ, ਵਾਪਸ ਸ੍ਰੀ ਅਨੰਦਪੁਰ ਸਾਹਿਬ ਆਏ ਹਨ। ਏਦਾਂ ਬਹੁਤ ਸਾਰੇ ਚੋਜੀ ਪ੍ਰੀਤਮ ਕਲਗੀਧਰ ਸਵਾਮੀ ਜੀ ਸ੍ਰੀ ਅਨੰਦਪੁਰ ਸਾਹਿਬ ਕਰ ਰਹੇ ਹਨ। ਆਓ ਬਾਜਾਂ ਵਾਲੇ ਦਸ਼ਮੇਸ਼ ਪਿਤਾ ਸਰਬੰਸਦਾਨੀ ਪੰਥ ਦੇ ਵਾਲੀ ਸਤਿਗੁਰੂ ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਣਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਸਤਿਗੁਰ ਸਰਭਾਗਯ ਸਭ ਧੀਰ ਕਿਰਤਾਗਯ ਵਿਸਾਲ।
ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬ ਕਲਾ ਸਮਰੱਥ ਤੇ ਸਰਭਗ ਗੁਰੂ ਹਨ। ਸਰਭਗ ਕਿਹਨੂੰ ਕਹਿੰਦੇ ਆ? ਜੋ ਕੁਝ ਵੀ ਕਰਨ ਦੀ ਸਮਰੱਥਾ ਰੱਖਦਾ ਹੋਵੇ ਉਹਨੂੰ ਕਹਿੰਦੇ ਨੇ ਸਰਭਗ। ਤੇ ਸਰਭਗ ਦਾ ਮਤਲਬ ਇਹ ਵੀ ਹੈ ਜਿਹੜਾ ਸਰਬ ਥਾਈ ਵਿਆਪਕ ਹੋਵੇ, ਹਰ ਜਗ੍ਹਾ ਤੇ ਹਰ ਥਾਂ ਤੇ ਮੌਜੂਦ ਹੋਵੇ ਉਹਨੂੰ ਕਹਿੰਦੇ ਆ ਸਰਭਗ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸਰਭਗ ਹਨ, ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਧੀਰਜੀ ਹਨ। ਕਿਰਤੱਗ ਕਹਿੰਦੇ ਹਨ ਕਿ ਉਪਕਾਰ ਕਰਨ ਵਾਲੇ ਹਨ, ਕਿਰਤਾਰਥ ਕਰਨ ਵਾਲੇ ਹਨ। ਐਸੇ ਗਰੀਬ ਨਿਵਾਜ ਹਨ।
ਕਰਤ ਅਨੰਦਪੁਰ ਮਹਿ ਅਨੰਦ ਦਰਸਹਿ ਦਰਸ਼ਨ ਜਾਲ।
ਅਨੰਦਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਗੁਰਦੇਵ ਜੀ ਆਨੰਦ ਕਰ ਰਹੇ ਹਨ। ਹਜ਼ਾਰਾਂ ਦੀ ਸੰਗਤਾਂ ਵਿੱਚ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚਾਹ ਹੁੰਦਾ, ਉਹ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਆਉਂਦੇ ਹਨ। ਮਹਾਰਾਜ ਕਲਗੀਧਰ ਜੀ ਦੇ ਦਰਸ਼ਨ ਪਰਸਦੇ ਹਨ।
ਜੋ ਪਈ ਸਹਿਜ ਸੁਭਾਇਕ ਗੁਰ ਸਰਬੱਗ।
ਸਹਿਜ ਸੁਭਾਏ ਸਰਬੱਗ ਸਤਿਗੁਰੂ ਕਲਗੀਧਰ ਸਵਾਮੀ ਜੀ
ਸ਼ੋਭਤ ਬੈਠੇ ਹੁਤੇ ਕਿਰਤੱਗ।
ਪਾਤਸ਼ਾਹ ਜੀ ਦੀਵਾਨ ਚ ਬੈਠੇ ਹੋਏ ਸੀ ਤੇ ਖਾਸ ਵੱਡਾ ਦੀਵਾਨ ਨਹੀਂ ਸੀ ਲੱਗਾ, ਛੋਟਾ ਦੀਵਾਨ, ਜਿਵੇਂ ਬਹੁਤ ਸਾਰੇ ਬਹੁਤੇ ਸਿੱਖ ਨਹੀਂ ਸਨ, ਥੋੜੇ ਜਿਹੇ ਸਿੱਖ ਗਿਣਤੀ ਦੇ ਮਹਾਰਾਜ ਜੀ ਦੇ ਪਾਸ ਬੈਠੇ ਹੋਏ, ਬਚਨ ਬਿਲਾਸ ਚੱਲ ਰਹੇ ਸਨ ਤੇ ਕਲਗੀਧਰ ਜੀ ਕਿਰਤਾਰਥ ਕਰ ਰਹੇ ਆਪਣੇ ਸੇਵਕਾਂ ਨੂੰ ਬੈਠੇ ਹੋਏ।
ਈਖਦ ਸਿੱਖ ਪਾਸ ਪਰਵਾਰਤ।
ਈਖਦ ਕਹਿੰਦੇ ਥੋੜੇ ਜਿੰਨੇ ਸਿੱਖ, ਕੋਈ ਬਹੁਤੀ ਗਿਣਤੀ ਨਹੀਂ ਸੀ ਸਿੱਖਾਂ ਦੀ, ਥੋੜੇ ਜਿਹੇ ਸਿੱਖ ਜਿਹੜੇ ਖਾਸ ਖਾਸ ਸਿੱਖ ਸੀ ਮਹਾਰਾਜ ਜੀ ਦੇ। ਗੁਰੂ ਕਲਗੀਧਰ ਜੀ ਦੇ ਅੱਗੇ ਬਚਨ ਆਉਣੇ ਹਨ। ਇਤਿਹਾਸ ਵਿੱਚ 25 ਸਿੰਘ ਮਹਾਰਾਜ ਜੀ ਦੇ ਕਮਰ ਕੱਸੇ ਦੇ ਸਿੰਘ ਸੀ, ਜਿਹੜੇ ਹਰ ਵੇਲੇ ਤਿਆਰ ਬਰ ਤਿਆਰ ਹੋ ਕੇ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਜਿਨ੍ਹਾਂ 'ਚੋਂ 5 ਪਿਆਰੇ ਸਨ, 5 ਵੀਰ ਸਨ, ਭਾਈ ਮਨੀ ਸਿੰਘ ਜੀ ਅਤੇ ਉਹਨਾਂ ਦੇ ਜਿਹੜੇ ਸਪੁੱਤਰ ਸਨ ਬਾਬਾ ਬਚਿੱਤਰ ਸਿੰਘ ਜੀ, ਭਾਈ ਉਦੇ ਸਿੰਘ ਜੀ, ਅਜਬ ਸਿੰਘ ਜੀ, ਅਜਾਇਬ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਬਾਬਾ ਸੰਗਤ ਸਿੰਘ ਜੀ, ਇਹ ਜਿਹੜੇ 25 ਸਿੰਘ ਸੀ ਇਹ ਕਲਗੀਧਰ ਜੀ ਦੇ ਕਮਰ ਕੱਸੇ ਦੇ ਸਿੰਘ ਸੀ। ਹਰ ਵੇਲੇ ਤਿਆਰ ਬਰ ਤਿਆਰ ਅਵਸਥਾ 'ਚ ਮਹਾਰਾਜ ਜੀ ਦੇ ਨਾਲ ਹੀ ਹਾਜ਼ਰ ਰਹਿੰਦੇ ਸੀ। ਬਾਬਾ ਆਲਮ ਸਿੰਘ ਜੀ ਨੱਚਣਾ, ਬੜੇ ਬੜੇ ਨਾਮ ਰਸੀਏ ਭਜਨੀਕ ਬੰਦਗੀ ਵਾਲੇ ਔਰ ਬੜੀ ਸੂਰਬੀਰ ਬਹਾਦਰੀ ਦੀ ਬਿਰਤੀ ਰੱਖਣ ਵਾਲੇ ਯੋਧੇ ਸਨ। ਤੋ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਇੱਦਾਂ ਕੁਝ ਖਾਸ ਸਿੱਖ, ਜਿਹੜੇ ਈਖਦ ਕਹਿੰਦੇ ਥੋੜੇ ਜਿੰਨੇ ਸਿੱਖ, ਉਹ ਬੈਠੇ ਹੋਏ ਸੀ। ਇੱਕ ਦਿਨ ਦਾ ਵਚਨ ਹੈ।
ਜਹੂ ਔਰ ਚਾਮਰ ਬਰ ਢਾਰਤ।
ਮਹਾਰਾਜ ਜੀ ਦੇ ਸੀਸ ਉੱਤੇ ਇੱਕ ਸਿੱਖ ਚਵਰ ਬਰਦਾਰ, ਜਿਹਦਾ ਨਾਂ ਸੀ ਭਾਈ ਕੀਰਤੀਆ, ਕਲਗੀਧਰ ਜੀ ਦੇ ਸੀਸ ਉੱਤੇ ਚਵਰ ਝੁਲਾ ਰਿਹਾ ਸੀ। ਬੜਾ ਸੁੰਦਰ ਚਵਰ ਹੈ, ਅਤੀ ਸੁੰਦਰ ਚਵਰ ਮਹਾਰਾਜ ਜੀ ਦੇ ਸੀਸ ਦੇ ਉੱਤੇ ਚਾਰੇ ਪਾਸੇ ਝੁੱਲ ਰਿਹਾ ਹੈ।
ਮਹਾ ਪ੍ਰਕਾਸ਼ਿਤ ਬੁੱਧ ਬਿਲੰਦ।
ਮਹਾਨ ਬੁੱਧੀ ਦੇ ਧਾਰਨੀ, ਮਹਾਨ ਪ੍ਰਕਾਸ਼ ਦੇ ਧਾਰਨੀ ਕਲਗੀਧਰ ਜੀ ਬਿਰਾਜਮਾਨ ਹਨ।
ਜਨ ਤਾਰਨ ਮਹਿ ਪੂਰਨ ਚੰਦ।
ਸਿੱਖਾਂ ਵਿੱਚ ਬੈਠੇ ਮਹਾਰਾਜ ਜੀ ਇਸ ਤਰ੍ਹਾਂ ਸ਼ੋਭਨੀਕ ਹੋ ਰਹੇ ਨੇ, ਪ੍ਰਕਾਸ਼ਮਾਨ ਹੋ ਰਹੇ ਨੇ, ਮਾਨੋ ਜਿਵੇਂ ਤਾਰਿਆਂ 'ਚ ਚੰਦਰਮਾ ਸ਼ੋਭਨੀਕ ਹੁੰਦਾ, ਤਾਰੇ ਹੁੰਦੇ ਤੇ ਤਾਰਿਆਂ ਦੇ ਵਿੱਚ ਚੰਨ ਵੱਖਰਾ ਦਿਸਦਾ, ਇੱਦਾਂ ਜਿੰਨੇ ਸਿੱਖ ਬੈਠੇ ਨੇ ਉਹਨਾਂ ਸਿੱਖਾਂ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਚੰਨ ਵਾਂਗੂ ਵੱਖਰੇ ਸ਼ੋਭਨੀਕ ਹੋ ਰਹੇ ਆ। ਆ ਜਿਵੇਂ ਹੁਣ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਲੇ ਦੁਆਲੇ ਬੈਠੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਭਾ ਸਭ ਤੋਂ ਵੱਖਰੀ ਨਿਰਾਲੀ ਨਜ਼ਰ ਆ ਰਹੀ ਹੈ। ਚਵਰ ਝੁੱਲ ਰਿਹਾ ਹੈ, ਉੱਪਰ ਚੰਦੋਆ ਤਣਿਆ ਹੋਇਆ ਹੈ, ਸਭ ਸੰਗਤਾਂ ਗੁਰੂ ਚਰਨਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਹਨ। ਇਸੇ ਤਰ੍ਹਾਂ ਹੀ ਕਲਗੀਧਰ ਜੀ ਦਾ ਦਰਬਾਰ ਲੱਗਾ, ਸੰਗਤ ਜਿੰਨੇ ਸਿੱਖ ਨੇ ਆਲੇ ਦੁਆਲੇ ਤਾਰਿਆਂ ਵਾਂਗੂ ਸ਼ੋਭਦੇ ਨੇ, ਗਰੀਬ ਨਿਵਾਜ ਪਾਤਸ਼ਾਹ ਜੀ ਵਿੱਚ ਚੰਦਰਮਾ ਵਾਂਗੂ ਵੱਖਰੇ ਪ੍ਰਕਾਸ਼ ਰਹੇ ਹਨ।
ਪਦਮ ਪੁੱਤਰ ਸੀ ਆਖ ਵਿਸਾਲੀ।
ਗੁਰਦੇਵ ਦੇ ਨੇਤਰ ਬੜੇ ਵਿਸ਼ਾਲ, ਮੋਟੀਆਂ ਮੋਟੀਆਂ ਅੱਖਾਂ ਨੇ ਬਾਜਾਂ ਵਾਲੇ ਸਵਾਮੀ ਦੀਆਂ, ਜਿਵੇਂ ਕੋਈ ਕਮਲ ਦਾ ਫੁੱਲ ਹੁੰਦਾ ਨਾ ਖਿੜਿਆ, ਏਦਾਂ ਕਮਲ ਦੇ ਖਿੜੇ ਹੋਏ ਫੁੱਲ ਵਾਂਗੂ ਸਤਿਗੁਰੂ ਜੀ ਦੇ ਨੇਤਰ ਖਿੜੇ ਹੋਏ ਨੇ।
ਡੋਰੇ ਸਹਿਤ ਅੰਤ ਮਹਿਲਾਲੀ।
ਪਾਤਸ਼ਾਹ ਜੀ ਦੇ ਨੇਤਰ ਜਿਹੜੇ ਨੇ, ਵਿਚਕਾਰ ਜਿਹੜੀਆਂ ਚਿੰਮੀਆਂ ਹੁੰਦੀਆਂ ਕਾਲੀਆਂ, ਬੜੀਆਂ ਸੁੰਦਰ ਲੱਗਦੀਆਂ ਹਨ, ਥੋੜੀ ਥੋੜੀ ਨੇਤਰਾਂ ਦੇ ਕੋਨਿਆਂ ਦੇ ਵਿੱਚ ਲਾਲੀ ਹੈ।
ਤੀਛਨ ਹੈ ਕਟਾਖ ਬੜ ਈਛਨ।
ਮਹਾਰਾਜ ਜੀ ਦੇ ਕਟਾਕਸ਼ ਜਿਹੜੇ ਨੇ ਬੜੇ ਤਿੱਖੇ ਨੇ, ਜਦੋਂ ਵੇਖਦੇ ਆ ਟੇਢੀ ਨਿਗਾਹ ਕਰਕੇ, ਉਹ ਕਟਾਕਸ਼, ਉਹ ਟੇਢੀ ਨਿਗਾਹ ਮਹਾਰਾਜ ਜੀ ਦੀ ਬੜੀ ਕਮਾਲ ਦੀ, ਬੜੀ ਸੁੰਦਰ ਹੈ।
ਚੰਚਲ ਜਨ ਖੰਜਨ ਦੇਸੀ ਛਨ।
ਜਦੋਂ ਸਤਿਗੁਰੂ ਜੀ ਕਿਸੇ ਵੱਲ ਟੇਢੀ ਨਿਗਾਹ ਕਰਕੇ ਵੇਖਦੇ ਨੇ, ਮਾਨੋ ਟੇਢੀ ਤੱਕਣੀ ਵੀ ਸਿੱਖਾਂ ਨੂੰ ਸਿੱਖਿਆ ਦਿੰਦੀ ਹੈ। ਕਲਗੀਧਰ ਜੀ ਜਦੋਂ ਕਿਸੇ ਵੱਲ ਵੇਖਦੇ ਵੀ ਨੇ ਤੇ ਵੇਖਣ ਦੇ ਨਾਲ ਵੀ ਪਤਾ ਨਹੀਂ ਕਿੰਨਾ ਕੁਝ ਸਮਝਾ ਦਿੰਦੇ ਹਨ। ਕਿੰਨੀ ਸਿੱਖਿਆ ਸਿਖਾ ਦਿੰਦੇ ਹਨ।
ਮਹਾ ਉਦਾਰ ਮੁਕਤ ਕੋ ਮੁਕਤ ਲੋ ਦੇਤ,
ਔਰ ਇੱਥੋਂ ਤੱਕ ਕਿ ਆਪਣੀ ਤੱਕਣੀ ਨਾਲ ਹੀ ਆਪਣੀ ਟੇਢੀ ਚਿੰਮੀ ਕਰਕੇ ਅੱਖ ਦੇ ਵੇਖਣ ਨਾਲ ਹੀ ਸਤਿਗੁਰੂ ਜੀ ਮੁਕਤੀ ਤੇ ਭੁਗਤੀ ਦੇ ਪਦਾਰਥ ਆਪਣੇ ਸੇਵਕਾਂ ਨੂੰ ਬਖਸ਼ ਦਿੰਦੇ ਹਨ, ਮੁਕਤੀ ਤੱਕ ਵੀ ਆਪਣੇ ਸੇਵਕਾਂ ਨੂੰ ਪ੍ਰਦਾਨ ਕਰ ਦਿੰਦੇ ਹਨ। ਐਸੀ ਕਲਗੀਧਰ ਜੀ ਦੀ ਤੱਕਣੀ ਦੀ ਬਰਕਤ ਹੈ।
ਹੇਰਤ ਦਾਸਨ ਦੁੱਖ ਹਰ ਲੇਤ,
ਜਿਹਦੇ ਵੱਲ ਵੇਖਦੇ ਨੇ ਉਹਦੇ ਦੁੱਖ ਹਰ ਲੈਂਦੇ ਨੇ ਸਤਿਗੁਰੂ ਕਲਗੀਧਰ ਜੀ, ਉਹਦੇ ਦੁੱਖ ਨਿਵਾਰ ਦਿੰਦੇ ਹਨ। ਮਹਾਰਾਜ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ, ਜਿਸ ਵੱਲ ਆਪਣੀ ਕਿਰਪਾ ਭਰੀ ਨਿਗਾਹ ਕਰਕੇ ਤੱਕਦੇ ਨੇ ਉਹਦੇ ਦੁੱਖ ਨਿਵਾਰ ਦਿੰਦੇ ਹਨ।
ਕੇਤਕ ਕਾਲ ਜਬ ਬੈਠ ਬਿਤਾਇਓ,
ਇਸੇ ਤਰ੍ਹਾਂ ਕੁਝ ਸਮਾਂ ਸਤਿਗੁਰੂ ਜੀ ਨੇ ਦੀਵਾਨ ਵਿੱਚ ਬੈਠੇ ਹੋਏ ਤੇ ਬਤੀਤ ਕੀਤਾ ਹੈ।
ਲੈ ਇੱਕ ਰੀਛ ਕਲੰਦਰ ਆਇਓ,
ਇਹਨੇ ਨੂੰ ਇੱਕ ਮਦਾਰੀ ਇੱਕ ਕਲੰਦਰ ਉਹ ਰਿੱਛ ਲੈ ਕੇ ਜਿਹੜੇ ਆ ਗਲੀਆਂ ਚ ਫਿਰਦੇ ਹੁੰਦੇ ਆ ਨਚਾਉਂਦੇ ਹੋਏ, ਉਹ ਇੱਕ ਰਿੱਛ ਲੈ ਕੇ ਕਲੰਦਰ ਆ ਪਹੁੰਚਿਆ।
ਮਹਾਬਲੀ ਬੜ ਦੇਹ ਅਕਾਰਾ,
ਕਹਿੰਦੇ ਉਹ ਜਿਹੜਾ ਰਿੱਛ ਵੀ ਕਾਹਦਾ ਸਧਾਰਨ ਰਿੱਛ ਨਹੀਂ ਸੀ, ਬੜਾ ਮਹਾਬਲੀ, ਬੜਾ ਉੱਚਾ ਲੰਮਾ ਉਹਦਾ ਕੱਦ, ਬੜਾ ਵਿਸ਼ਾਲ, ਬੜਾ ਬਲਵਾਨ, ਵੇਖਣ ਵਿੱਚ ਹੀ ਭੈ ਆਉਂਦਾ ਇੰਨਾ ਬਲੀ ਰਿੱਛ ਹੈ।
ਕਹਿਦੋ ਜਾਮਵੰਤ ਦੇਹ ਧਾਰਾ,
ਕਹਿੰਦੇ ਏਦਾਂ ਜਾਪਦਾ ਵੀ ਜਿਵੇਂ ਜਾਮਵੰਤ ਨੇ ਦੇਹ ਧਾਰ ਲਈ ਹੋਵੇ। ਤ੍ਰੇਤੇ ਯੁੱਗ ਚ ਭਗਵਾਨ ਰਾਮ ਚੰਦਰ ਜੀ ਦਾ ਸੇਵਕ ਹੋਇਆ ਜਾਮਵੰਤ, ਉਹ ਵੀ ਰਿੱਛ ਦੇ ਰੂਪ ਵਿੱਚ ਸੀ। ਕਹਿੰਦੇ ਮਾਨੋ ਇਹ ਜਾਮਵੰਤ ਨੇ ਹੀ ਰੂਪ ਧਾਰ ਲਿਆ ਹੋਵੇ, ਇੰਨਾ ਬਲਵਾਨ ਤੇ ਇੰਨੀ ਵਿਸ਼ਾਲ ਕਾਇਆ ਹੈ ਇਸ ਰਿੱਛ ਦੇ।
ਸਭ ਅੰਗਨ ਪਰ ਬਾਲ ਵਿਸਾਲਾ,
ਰਿੱਛ ਦੇ ਸਾਰੇ ਸਰੀਰ ਤੇ ਬੜੀ ਵੱਡੀ ਜੱਤ ਹੈ ਵਾਲਾਂ ਦੀ, ਵਾਲਾਂ ਨਾਲ ਭਰਿਆ ਹੋਇਆ ਹੈ।
ਪੂਰ ਬਰਨ ਨਖ ਪੂਰ ਕਰਾਲਾ,
ਇਹ ਕਾਲੇ ਰੰਗ ਦਾ ਨਹੀਂ, ਰਿੱਛ ਭੂਰੇ ਰੰਗ ਦਾ ਹੈ। ਸਰੀਰ ਆਮ ਕਰਕੇ ਕਾਲੇ ਰੰਗ ਦੇ ਹੁੰਦੇ, ਪਰ ਇਹ ਰਿੱਛ ਦੇ ਸਰੀਰ ਦਾ ਜਿਹੜਾ ਰੰਗ ਸੀ ਉਹ ਭੂਰਾ ਸੀ, ਭੂਰੇ ਰੰਗ ਦਾ, ਤੇ ਅੱਖਾਂ ਇਹਦੀਆਂ ਬੜੀਆਂ ਭਿਆਨਕ ਨਜ਼ਰ ਆਉਂਦੀਆਂ ਹਨ।
ਹੋਰ ਨਾਸ ਕਰ ਜੂ ਪਾਈ,
ਜਿਹੜਾ ਕਲੰਦਰ ਸੀ ਉਹਨੇ ਰਿੱਛ ਦੀ ਨੱਕ ਨੂੰ ਪਾੜ ਕੇ ਉਹਦੇ ਵਿੱਚ ਨੱਥ ਪਾਈ ਹੋਈ ਸੀ, ਕਿਉਂਕਿ ਨੱਕ ਦੇ ਵਿੱਚੋਂ ਦੀ ਜਦੋਂ ਨੱਥ ਪਾ ਕੇ ਕੋਈ ਬਲੀ ਚੀਜ਼ ਹੁੰਦੀ ਉਹਨੂੰ ਕਾਬੂ ਕਰਨ ਲਈ ਨੱਥ ਪਾਉਂਦੇ ਆ, ਰਿੱਛ ਦੀ ਨੱਕ ਪਾੜ ਕੇ ਕਲੰਦਰ ਨੇ ਉਹਦੇ ਵਿੱਚ ਰੱਸੀ ਪਾਈ ਹੋਈ ਸੀ, ਨੱਥ ਪਾਈ ਹੋਈ ਸੀ।
ਚਰਮ ਕਲੰਦਰ ਤਨ ਲਪਟਾਈ,
ਔਰ ਕਹਿੰਦੇ ਕਲੰਦਰ ਨੇ ਆਪਣੇ ਸਰੀਰ ਦੇ ਉੱਤੇ ਚਮੜਾ ਲਪੇਟਿਆ ਹੋਇਆ ਮੋਟਾ, ਵੀ ਜੇ ਰਿੱਛ ਪੰਜੇ, ਕਿਉਂਕਿ ਰਿੱਛ ਦੇ ਪੰਜਿਆਂ ਦੇ ਨੋਹ ਬੜੇ ਨਕੀਲੇ ਸਨ, ਇਹ ਘੁਲਦਾ ਸੀ, ਖੇਡ ਵਿਖਾਉਂਦਾ ਸੀ ਵੀ ਰਿੱਛ ਨਾਲ ਘੁਲ ਕੇ ਵਿਖਾਉਂਦਾ ਸੀ ਕਲੰਦਰ ਵੀ ਮੈਂ ਇਹਦੇ ਨਾਲ ਘੁਲਦਾ। ਇਸ ਕਰਕੇ ਜਿਹੜਾ ਕਲੰਦਰ ਸੀ ਉਹਨੇ ਵੀ ਆਪਣੇ ਸਰੀਰ ਦੇ ਉੱਤੇ ਚਮੜਾ ਪਾਇਆ ਹੋਇਆ ਸੀ ਤਾਂ ਜੋ ਰਿੱਛ ਦੇ ਜਿਹੜੇ ਨੋਹ ਨੇ ਉਹਦੇ ਨਾਲ ਮੇਰੇ ਸਰੀਰ ਦਾ ਨੁਕਸਾਨ ਨਾ ਹੋਵੇ। ਤੋ ਇਹਨੇ ਆਪਣਾ ਸਰੀਰ ਚਮੜੇ ਨਾਲ ਮੜਿਆ ਹੋਇਆ ਸੀ।
ਲਕਟੀ ਹੱਥ ਡਰਾਵਨ ਕਾਰਨ,
ਇੱਕ ਸੋਟੀ ਇਹਨੇ ਆਪਣੇ ਹੱਥ ਚ ਫੜੀ ਹੋਈ ਆ ਕਲੰਦਰ ਨੇ ਰਿੱਛ ਨੂੰ ਡਰਾਉਣ ਲਈ।
ਜਬ ਹੈ ਦਿਖਾਏ ਕਰਹਿ ਪਵ ਕਾਰਨ,
ਜਦੋਂ ਉਹ ਸੋਟੀ ਰਿੱਛ ਨੂੰ ਵਿਖਾਉਂਦਾ ਤੇ ਰਿੱਛ ਭਵਕ ਮਾਰਦਾ, ਜਦੋਂ ਕਲੰਦਰ ਸੋਟੀ ਵਿਖਾਉਂਦਾ ਨਾ ਡਰਾਉਂਦਾ ਰਿੱਛ ਨੂੰ ਤੇ ਰਿੱਛ ਅੱਗੋਂ ਬੜੀ ਭਵਕ ਮਾਰਦਾ ਦਹਾੜਦਾ ਹੈ।
ਸ੍ਰੀ ਸਤਿਗੁਰ ਕੇ ਦ੍ਰਿਸ਼ਟ ਅਗਾਰੀ,
ਇਹ ਕਲੰਦਰ ਰਿੱਛ ਨੂੰ ਲੈ ਕੇ ਤੇ ਜਿੱਥੇ ਮਹਾਰਾਜ ਜੀ ਬੈਠੇ ਤਾਂ ਬਾਹਰ ਖੁੱਲੇ ਥਾਂ ਹੀ ਬੈਠੇ ਸੀ, ਸਾਹਮਣਿਓ ਇਹ ਰਿੱਛ ਨੂੰ ਲੈ ਕੇ ਕਲੰਦਰ ਲੰਘਣ ਲੱਗਾ।
ਲੱਗਿਓ ਦਿਖਾਵਨ ਤੇ ਬਲ ਪਾਰੀ,
ਸੇਵਾਦਾਰਾਂ ਨੇ ਰੋਕ ਲਿਆ ਤੇ ਕਹਿਣ ਲੱਗੇ ਵੀ ਰਿੱਛ ਦਾ ਤਮਾਸ਼ਾ ਵਿਖਾ। ਕਲਗੀਧਰ ਜੀ ਵੀ ਬੈਠ ਗਏ, ਬਾਕੀ ਸਿੰਘ ਵੀ ਸਾਰੇ ਸਜੇ ਹੋਏ। ਇਹ ਰਿੱਛ ਦਾ ਤਮਾਸ਼ਾ ਵਿਖਾਉਣ ਲੱਗ ਪਿਆ ਕਲੰਦਰ, ਜਿਹੜਾ ਤਮਾਸ਼ਾ ਇਹ ਕਰਦਾ ਸੀ ਗਲੀ ਗਲੀ ਬਾਜ਼ਾਰ ਬਾਜ਼ਾਰ ਜਾ ਕੇ, ਬਦਲੇ 'ਚ ਲੋਕਾਂ ਕੋਲੋਂ ਜਿਹੜੀ ਕੋਈ ਮਾੜੀ ਮੋਟੀ ਮਾਇਆ ਮਿਲਦੀ ਉਹਦੇ ਨਾਲ ਆਪਣਾ ਗੁਜਰਾਨ ਕਰਦਾ ਸੀ। ਤਾਂ ਉਸੇ ਮਰਿਆਦਾ ਦੇ ਤਹਿਤ ਇਹ ਰਿੱਛ ਦਾ ਕਹਿੰਦੇ ਜਿਹੜਾ ਤਮਾਸ਼ਾ ਸੀ ਉਹ ਵਿਖਾਉਣ ਲੱਗਾ।
ਕੁਸ਼ਤੀ ਲੱਗੇ ਕਰਨ ਬਲ ਤਾਰੇ,
ਇਹ ਕੁਸ਼ਤੀ ਕਰਨ ਲੱਗ ਪਿਆ ਕਲੰਦਰ ਰਿੱਛ ਦੇ ਨਾਲ ਨਾ ਕੁਸ਼ਤੀ ਕਰਨ ਲੱਗ ਪਿਆ ਬੜੇ ਬਲ ਦੇ ਨਾਲ।
ਕਬ ਉਪਰ ਹੋਵਹਿ ਕਬ ਤਰੇ,
ਉਹ ਰਿੱਛ ਸਿਖਾਇਆ ਹੋਇਆ ਸੀ, ਕਦੇ ਰਿੱਛ ਦੇ ਥੱਲੇ ਹੋ ਜਾਂਦਾ, ਕਦੇ ਆਪ ਰਿੱਛ ਦੇ ਉੱਤੇ ਬਹਿ ਜਾਂਦਾ। ਏਦਾਂ ਰਿੱਛ ਦੇ ਨਾਲ ਘੋਲ ਕਰ ਕਰਕੇ ਵਿਖਾਉਂਦਾ ਕਲੰਦਰ।
ਇਤ ਉਤ ਫਿਰਤ ਬੀਚ ਮੈਦਾਨ,
ਔਰ ਇੱਕ ਅਖਾੜਾ ਜਿਹਾ ਬਣਾ ਲਿਆ, ਕਦੇ ਇੱਧਰ ਫਿਰਦਾ, ਉੱਧਰੋਂ ਰਿੱਛ ਆਉਂਦਾ ਇਹਦੇ ਤੇ ਹਮਲਾਵਰ ਹੋ ਕੇ, ਕਦੇ ਇਹ ਉਹਦੇ ਤੇ ਭਾਰੂ ਹੋ ਕੇ ਹਮਲਾ ਕਰਦਾ ਹੈ।
ਵੱਡੇ ਸ਼ਬਦ ਕੋ ਕਰਤ ਭਿਆਨ,
ਤੇ ਰਿੱਛ ਬੜੀ ਉੱਚੀ ਆਵਾਜ਼ ਵਿੱਚ ਦਹਾੜਦਾ ਹੈ। ਇਹ ਵੀ ਅੱਗੋਂ ਉਸੇ ਤਰ੍ਹਾਂ ਦਹਾੜ ਦਾ ਜਵਾਬ ਦਹਾੜ ਵਿੱਚ ਦੇ ਕੇ ਉਹਦੇ ਨਾਲ ਘੁਲਦਾ ਹੈ।
ਦੋਹੇ ਪਗ ਪਰ ਭਾਲਕ ਹੋਏ ਖਰੋ,
ਕਹਿੰਦੇ ਰਿੱਛ ਆਪਣੇ ਦੋਹਾਂ ਪੈਰਾਂ ਤੇ ਖਲੋ ਜਾਂਦਾ, ਤੁਰਦਾ ਭਾਵੇਂ ਚੌਂ ਪੈਰਾਂ ਨਾਲ ਹੈ, ਪਰ ਲੜਨ ਵੇਲੇ ਕਹਿੰਦੇ ਆਪਣੇ ਦੋ ਪੈਰਾਂ ਦੇ ਉੱਤੇ ਰਿੱਛ ਖਲੋ ਜਾਂਦਾ।
ਆਪਸ ਵਿਖੇ ਅੰਕ ਲੈ ਭਰੋ,
ਔਰ ਫਿਰ ਜੱਫਾ ਚਾੜ ਲੈਂਦੇ ਇੱਕ ਦੂਜੇ ਨੂੰ। ਅੰਕ ਦਾ ਮਤਲਬ ਹੁੰਦਾ ਵੀ ਜੱਫਾ ਚਾੜ ਲੈਣਾ। ਇਹ ਕਲੰਦਰ ਜਿਹੜਾ ਰਿੱਛ ਨੂੰ ਜੱਫਾ ਚਾੜ ਲੈਂਦਾ, ਤੇ ਜਿਫ ਕਲੰ ਜਿਹੜਾ ਰਿੱਛ ਹੈ ਉਹ ਕਲੰਦਰ ਨੂੰ ਜੱਫਾ ਚਾੜ ਕੇ ਘੁਲਦਾ ਹੈ।
ਇਸ ਪ੍ਰਕਾਰ ਬਹੁ ਕੌਲ ਦਿਖਾਇਓ,
ਏਦਾਂ ਦੇ ਬੜੇ ਕੌਤਕ ਜਿਹੜੇ ਰਿੱਛ ਦੇ ਨੇ ਉਹ ਵਿਖਾਣ ਲੱਗ ਪਿਆ ਕਲੰਦਰ। ਵੱਖਰੇ ਵੱਖਰੇ ਜਿੰਨੇ ਵੀ ਉਹਨੂੰ ਕੌਤਕ ਆਉਂਦੇ ਸੀ ਉਹ ਸਾਰੇ ਕੌਤਕ ਵਿਖਾਣ ਲੱਗਾ।
ਸਿੱਖ ਬਿਲੋਕਤ ਕਹਿਤ ਸੁਣਾਇਓ,
ਜਿਵੇਂ ਉਹ ਸਿੱਖ ਸਾਹਮਣੇ ਬੈਠੇ ਸਨ ਵੇਖ ਕੇ ਬੋਲੇ,
ਇਸ ਭਾਲਕ ਕੋ ਬਡੋ ਆਕਾਰਾ,
ਕਹਿਣ ਲੱਗੇ ਵੀ ਇਹ ਭਾਲਕ ਬੜੇ ਵੱਡੇ ਆਕਾਰ ਦਾ। ਵੀ ਰਿੱਛ ਤਾਂ ਪਹਿਲਾਂ, ਕਿਉਂਕਿ ਸਿੰਘ ਸ਼ਿਕਾਰ ਤੇ ਜਾਂਦੇ ਹੀ ਸੀ, ਰਿੱਛ ਆਦਿਕ ਬਹੁਤ ਮਾਰਦੇ ਸੀ ਜੰਗਲ ਚ, ਕਹਿੰਦੇ ਏਡੇ ਵੱਡੇ ਆਕਾਰ ਦਾ ਰਿੱਛ ਕਦੇ ਪਹਿਲੋਂ ਨਹੀਂ ਵੇਖਿਆ।
ਨਹਿ ਅਸ ਪੂਰਬ ਕਬ ਹੈ ਨਿਹਾਰਾ,
ਏਦਾਂ ਦਾ ਰਿੱਛ ਜਿਹੜਾ ਬੜਾ ਬਲਵਾਨ ਵੀ ਨਜ਼ਰ ਆਵੇ, ਵੱਡੇ ਆਕਾਰ ਦਾ ਨਜ਼ਰ ਆਵੇ, ਏਦਾਂ ਦਾ ਰਿੱਛ ਕਦੇ ਪਹਿਲਾਂ ਨਹੀਂ ਵੇਖਿਆ, ਤੇ ਨਾਲੇ ਭੂਰੇ ਰੰਗ ਦਾ ਇਹ ਵੀ ਪਹਿਲੀ ਵਾਰ ਵੇਖਿਆ।
ਚਮਰਦਾਰ ਕੀਰਤੀਆ ਨਾਮ,
ਜਿਹੜਾ ਭਾਈ ਕੀਰਤੀਆ ਕਲਗੀਧਰ ਜੀ ਦੇ ਸੀਸ ਤੇ ਚਵਰ ਝੁਲਾ ਰਿਹਾ ਸੀ, ਭਾਈ ਕੀਰਤੀਆ,
ਠਾਂਡੋ ਚੋਰ ਕਰਤ ਅਭਿਰਾਮ,
ਉਹ ਮਹਾਰਾਜ ਜੀ ਦੇ ਸੀਸ ਤੇ ਚੌਰ ਝੁਲਾ ਰਿਹਾ ਸੀ, ਕਲਗੀਧਰ ਦਾ ਚਵਰ ਬਰਦਾਰ ਸੀ ਭਾਈ ਕੀਰਤੀਆ। ਉਹ ਬੜੇ ਪ੍ਰੇਮ, ਉਹ ਵੀ ਵੇਖ ਰਿਹਾ ਸੀ ਰਿੱਛ ਨੂੰ, ਸਾਰੇ ਕੌਤਕ ਰਿੱਛ ਨੂੰ ਨੱਚਦਿਆਂ। ਕਲੰਦਰ ਨੇ ਜੋ ਜੋ ਕੀਤਾ ਉਹ ਤੱਕ ਰਿਹਾ ਸੀ। ਕਹਿੰਦੇ ਭਾਈ ਕੀਰਤੀਆ ਜੀ ਚਵਰ ਝੁਲਾ ਰਹੇ ਸਨ ਕਲਗੀਧਰ ਜੀ ਦੇ ਸੀਸ ਉੱਤੇ,
ਖੋੜਸ ਬਰਸ ਆਰ ਬਲ ਜਾਹੇ,
ਤੇ 16 ਸਾਲ ਦੀ ਆਯੂ ਸੀ ਉਸ ਵੇਲੇ ਭਾਈ ਕੀਰਤੀਏ ਦੀ, ਹਾਲੇ ਜਵਾਨ ਵੀ ਨਹੀਂ ਸਨ ਹੋਏ, ਕਿਸ਼ੋਰ ਅਵਸਥਾ ਵਿੱਚ ਸੀ। ਕਲਗੀਧਰ ਜੀ ਦੀ ਸੇਵਾ ਮਿਲੀ ਸੀ, ਕਿਉਂਕਿ ਇਹਨਾਂ ਦੇ ਪਿਤਾ ਜੀ ਵੀ ਗੁਰੂ ਘਰ 'ਚ ਸੇਵਾਦਾਰ ਸਨ। ਉਹਨਾਂ ਦੇ ਚਲਾਣੇ ਤੋਂ ਬਾਅਦ ਭਾਈ ਕੀਰਤੀਆ ਜੀ ਗੁਰੂ ਘਰ ਦੀ ਸੇਵਾ ਸੰਭਾਲ ਰਹੇ ਹਨ, ਸੇਵਾ ਕਰ ਰਹੇ ਹਨ। ਤੂੰ 16 ਸਾਲ ਦੀ ਆਯੂ ਸੀ ਉਸ ਵੇਲੇ ਭਾਈ ਕੀਰਤੀਏ ਦੇ,
ਭਾਲਕ ਪਿਖਤ ਹਰਖ ਉਰਮਾਹੇ,
ਕਹਿੰਦੇ ਉਸ ਰਿੱਛ ਨੂੰ ਵੇਖ ਕੇ ਭਾਈ ਕੀਰਤੀਆ ਜੀ ਬੜੇ ਆਸਰੇ, ਬੜੇ ਖੁਸ਼ ਹੋ ਰਹੇ, ਜਦੋਂ ਉਹਨੂੰ ਨੱਚਦਿਆਂ ਟੱਪਦਿਆਂ ਵੇਖਦੇ, ਘੁਲਦਿਆਂ ਵੇਖਦੇ, ਉਹ ਕਈ ਤਰ੍ਹਾਂ ਦੇ ਤਮਾਸ਼ੇ ਕਰਕੇ ਵਿਖਾਉਂਦਾ ਰਿੱਛ, ਤੇ ਭਾਈ ਕੀਰਤੀਆ ਜੀ ਬੜੇ ਖੁਸ਼ ਹੋ ਰਹੇ ਨੇ ਵੇਖ ਕੇ।
ਕਹਿਤ ਭਯੋ ਦੀਰਗ ਇਸ ਦੇਹ,
ਬੋਲ ਪਏ ਭਾਈ ਕੀਰਤੀਆ ਜੀ, ਕਹਿਣ ਲੱਗੇ ਬੜੀ ਵੱਡੀ ਦੀਰਗ ਦੇਹ ਹੈ ਇਸ ਰਿੱਛ ਦੀ,
ਕਿਮ ਕਹਿ ਲੀਨਸ ਇਹ ਦੁਖ ਦੇਹ,
ਕਹਿੰਦੇ ਇਹਨੇ ਪਤਾ ਨੀ ਕਿਵੇਂ ਫੜ ਲਿਆ ਮਦਾਰੀ ਦਾ ਨਿਗੂ ਜਿਹਾ, ਰਿੱਛ ਏਡੇ ਵੱਡੇ ਆਕਾਰ ਦਾ ਇਹਨੇ ਫੜਿਆ ਕਿਵੇਂ ਹੋਣਾ, ਇਹਨੂੰ ਕਾਬੂ ਕਿਵੇਂ ਕੀਤਾ ਹੋਣਾ, ਤੇ ਇਹਨੂੰ ਕਿਵੇਂ ਦੁੱਖ ਦੇ ਰਿਹਾ, ਨੱਕ ਚ ਨਕੇਲ ਪਾਈ ਹੋਈ ਹੈ, ਸੋਟੀਆਂ ਇਹਨੂੰ ਮਾਰਦਾ। ਕਹਿੰਦੇ ਇਹ ਛੋਟੇ ਜੇ ਮਦਾਰੀ ਨੇ, ਕਲੰਦਰ ਨੇ ਏਡਾ ਵੱਡਾ ਰਿੱਛ ਕਿਵੇਂ ਕਾਬੂ ਕੀਤਾ ਹੋਵੇਗਾ,
ਕੋ ਅਗ ਕਰ ਐਸੀ ਗਤ ਹੋਈ,
ਕਹਿੰਦੇ ਵਿਚਾਰੇ ਰਿੱਛ ਦੇ ਵੀ ਕੋਈ ਮਾੜੇ ਕਰਮ ਹੋਣਗੇ, ਇਹਨੇ ਕੋਈ ਪਾਪ ਕੀਤਾ ਹੋਣਾ ਵੀ ਇਹਨੂੰ ਰਿੱਛ ਦੀ ਜੂਨ ਮਿਲੀ ਤੇ ਦੁੱਖ ਭੋਗ ਰਿਹਾ। ਭਾਈ ਕੀਰਤੀਆ ਜੀ ਨਾ ਸੁਭਾਵਕ ਹੀ ਬਚਨ ਕਰ ਰਹੇ, ਕਹਿੰਦੇ ਇਹ ਵਿਚਾਰੇ ਦਾ ਕੋਈ ਕਰਮ ਮਾੜਾ ਹੋਣਾ ਪੂਰਵਲੇ ਜਨਮ ਦਾ, ਉਸ ਮਾੜੇ ਕਰਮ ਕਰਕੇ ਇਹਨੂੰ ਰਿੱਛ ਦੀ ਜੂਨ ਮਿਲੀ ਤੇ ਦੁੱਖ ਭੋਗ ਰਿਹਾ।
ਸ੍ਰੀ ਸਤਿਗੁਰ ਬਿਨ ਲਖੈ ਨਾ ਕੋਈ,
ਪਰ ਇਹਦਾ ਕੀ ਪਾਪ ਸੀ, ਇਹਨੇ ਕੀ ਗੁਨਾਹ ਕੀਤਾ ਸੀ, ਇਹ ਤਾਂ ਕਲਗੀਧਰ ਜੀ ਜਾਣਦੇ ਆ, ਸਤਿਗੁਰਾਂ ਤੋਂ ਬਿਨਾਂ ਹੁਣ ਸਾਨੂੰ ਕੀ ਪਤਾ ਲੱਗਣਾ। ਵੀ ਇਹਦਾ ਪੂਰਵਲਾ ਜਨਮ ਕੀ ਸੀ, ਇਹਨੇ ਕਿਹੜਾ ਕੋਈ ਮਾੜਾ ਪਾਪ ਕਰਮ ਕੀਤਾ ਜਿਹਦਾ ਇਹਨੂੰ ਇਹ ਦੁੱਖ ਭੋਗਣਾ ਪੈ ਰਿਹਾ, ਇਹ ਤਾਂ ਕਲਗੀਧਰ ਜੀ ਹੀ ਜਾਣ ਸਕਦੇ ਹਨ।
ਸਭ ਸਿੱਖਨ ਮਹਿ ਕਰੁਣਾ ਸਾਗਰ,
ਸਾਰੇ ਸਿੱਖਾਂ ਵਿੱਚ ਕਰੁਣਾ ਦੇ ਸਾਗਰ, ਕਰੁਣਾ ਦੇ ਸਮੁੰਦਰ, ਦਇਆ ਦੇ ਸਾਗਰ ਕਲਗੀਧਰ ਜੀ।
ਤਬ ਮੁਸਕਾਵਤ ਕਹਿਓ ਉਜਾਗਰ,
ਮਹਾਰਾਜ ਜੀ ਮੁਸਕਰਾ ਪਏ ਜਦੋਂ ਭਾਈ ਕੀਰਤੀਏ ਨੇ ਬਚਨ ਕਹੇ ਸੁਣ ਕੇ, ਕਲਗੀਧਰ ਜੀ ਮੁਸਕਰਾਏ ਤੇ ਸੰਗਤ ਵਿੱਚ ਸਿੱਖਾਂ ਵਿੱਚ ਬੋਲੇ,
ਭੋ ਕੀਰਤੀਆ ਉਰ ਲਖ ਆਪ।
ਮਹਾਰਾਜ ਕਹਿੰਦੇ ਭਾਈ ਕੀਰਤੀਆ ਜੀ ਇਹ ਗੱਲ ਜਾਣ ਲਓ, ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ। ਤੁਸੀਂ ਪੁੱਛਿਆ ਦੱਸਿਆ ਨਾ ਵੀ ਕੋਈ ਇਹਦਾ ਮਾੜਾ ਕਰਮ ਹੈ ਪੂਰਵਲੇ ਜਨਮ ਦਾ, ਉਹਦਾ ਇਹਨੂੰ ਇਹ ਦੰਡ ਮਿਲਿਆ ਤੇ ਇਹ ਕਲਗੀਧਰ ਜੀ ਜਾਣਦੇ ਨੇ, ਹਾਂ ਸਾਨੂੰ ਪਤਾ ਹੈ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਵੀ ਇਹਦੇ ਪੂਰਵਲੇ ਜਨਮ ਦਾ ਕੀ ਕਰਮ ਹੈ।
ਪ੍ਰਥਮ ਜਨਮ ਮਹਿ ਇਹ ਤਵ ਬਾਪ।
ਭਾਈ ਕੀਰਤੀਆ ਜੀ ਇਹ ਜਿਹੜਾ ਰਿੱਛ ਤੁਸੀਂ ਵੇਖ ਰਹੇ ਹੋ ਸਾਹਮਣੇ, ਇਹ ਪੂਰਵਲੇ ਜਨਮ ਵਿੱਚ ਤੁਹਾਡਾ ਪਿਤਾ ਸੀ, ਇਹ ਤੁਹਾਡਾ ਬਾਪ ਸੀ, ਤੁਹਾਡਾ ਪਿਤਾ ਸੀ।
ਅਗ ਬੜ ਭਾਲਕ ਦੇਹ ਭਇਓ ਹੈ,
ਇਹਦੇ ਕੋਲੋਂ ਬੜਾ ਵੱਡਾ ਵਜਰ ਪਾਪ ਹੋਇਆ, ਉਸ ਪਾਪ ਕਰਕੇ ਇਹਨੂੰ ਇਹ ਰਿੱਛ ਦੀ ਜੂਨ ਪ੍ਰਾਪਤ ਹੋਈ ਹੈ।
ਗਹਿਓ ਇਨਹੋ ਕੇ ਬਸੀ ਥਿਓ ਹੈ,
ਹੁਣ ਆ ਕਲੰਦਰ ਦੇ ਵਸ ਪਿਆ ਹੋਇਆ ਇਹ ਰਿੱਛ ਤੇ ਦੁੱਖ ਭੋਗ ਰਿਹਾ, ਦੁਆਰ ਦੁਆਰ ਤੇ ਭਟਕ ਰਿਹਾ।
ਕੀਰਤੀਆ ਸਮੇਤ ਸਿੱਖ ਤਹਾ,
ਭਾਈ ਕੀਰਤੀਆ ਜੀ ਵੀ ਸੁਣ ਰਹੇ ਸੀ ਇਹ ਬਚਨ, ਬਾਕੀ ਜਿੰਨੇ ਹੋਰ ਸਿੱਖ ਬੈਠੇ ਸਨ ਉਹ ਵੀ ਸੁਣ ਰਹੇ ਸਨ।
ਮਾਨਿਓ ਸੁਨਤ ਅਚੰਭਾ ਮਹਾ,
ਇਕਦਮ ਸੁਣ ਕੇ ਸਭ ਹੱਕੇ ਬੱਕੇ ਰਹਿ ਗਏ, ਹੈਰਾਨ ਹੋ ਗਏ, ਕਿਉਂਕਿ ਉਹਨਾਂ ਸਿੱਖਾਂ ਵਿੱਚ ਉਹ ਵੀ ਸਿੱਖ ਸੀ ਜਿਹਨਾਂ ਭਾਈ ਕੀਰਤੀਏ ਦੇ ਪਿਤਾ ਦੇ ਦਰਸ਼ਨ ਕੀਤੇ ਸਨ ਗੁਰੂ ਘਰ 'ਚ, ਉਹ ਸਾਰੇ ਸੁਣ ਕੇ ਬੜੇ ਹੈਰਾਨ ਤੇ ਬਿਸਮਾਦ ਹੋਏ।
ਹੱਥ ਜੋੜ ਕਰ ਬਿਨੈ ਸੁਣਾਈ,
ਭਾਈ ਕੀਰਤੀਏ ਨੇ ਹੱਥ ਜੋੜ ਲਏ ਤੇ ਨਾਲ ਜਿਹੜੇ ਹੋਰ ਸਿੱਖ ਸੀ ਉਹਨਾਂ ਨੇ ਵੀ ਹੱਥ ਜੋੜੇ ਤੇ ਬੇਨਤੀ ਕਰਨ ਲੱਗੇ,
ਸ੍ਰੀ ਸਤਿਗੁਰ ਇਹ ਕਹਾ ਅਲਾਈ।
ਮਹਾਰਾਜ ਕਲਗੀਧਰ ਜੀ ਇਹ ਕਿਸ ਤਰ੍ਹਾਂ ਦੇ ਬਚਨ ਫੁਰਮਾ ਰਹੇ ਹੋ, ਆਪ ਜੀ ਇਹ ਕਿਸ ਤਰ੍ਹਾਂ ਦੇ ਬਚਨ ਕਹਿ ਰਹੇ ਹੋ।
ਪਿਤਾ ਆਪ ਕੇ ਪਾਸ ਸਦੀਵ,
ਭਾਈ ਕੀਰਤੀਆ ਜੀ ਬੜੇ ਥੋੜੇ ਜਿਹੇ ਨਾਰਾਜ਼ਗੀ ਵੀ ਪ੍ਰਗਟ ਕਰਦੇ, ਕਹਿਣ ਲੱਗੇ ਮਹਾਰਾਜ ਜੀ ਮੇਰੇ ਪਿਤਾ ਜੀ ਤਾਂ ਤੁਹਾਡੇ ਘਰ 'ਚ ਰਹੇ ਨੇ, ਸਦਾ ਤੁਹਾਡੇ ਘਰ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ ਹੈ।
ਮਾਮ ਪਿਤ ਰਹਿਓ ਸੇਵ ਕਰ ਥੀਵ,
ਮੇਰੇ ਪਿਤਾ ਜੀ ਤੁਹਾਡੇ ਘਰ ਦੀ ਲੰਮੇ ਅਰਸੇ ਤੱਕ ਸੇਵਾ ਕਰਦੇ ਰਹੇ ਹਨ।
ਸੰਗਤ ਕੀ ਅਰਦਾਸ ਕਰੰਤਾ,
ਉਹ ਬੇਵੜਾ ਵੀ ਸੀ, ਆਈ ਹੋਈ ਸੰਗਤ ਦੀ ਤੁਹਾਡੇ ਚਰਨਾਂ ਚ ਅਰਦਾਸ, ਕਿਉਂਕਿ ਅਰਦਾਸੀਆ ਵੀ ਸੀ ਉਹ, ਆਈ ਹੋਈ ਸੰਗਤ ਦੀ ਤੁਹਾਡੇ ਚਰਨਾਂ ਚ ਅਰਦਾਸ ਵੀ ਕਰਦੇ ਸਨ।
ਜੋ ਪ੍ਰਸ਼ਾਦ ਹੋਏ ਸੋ ਬਰਤੰਤਾ,
ਤੇ ਜਿਹੜਾ ਕੜਾ ਪ੍ਰਸ਼ਾਦ ਆਉਂਦਾ ਸੀ ਜਾਂ ਜਿਹੜਾ ਕੋਈ ਪ੍ਰਸ਼ਾਦ ਆਉਂਦਾ ਤੇ ਉਹ ਪ੍ਰਸ਼ਾਦ ਵਰਤਾਉਣ ਦੀ ਡਿਊਟੀ ਵੀ ਉਹਨਾਂ ਦੀ ਸੀ, ਨਾਲੇ ਅਰਦਾਸ ਵੀ ਕਰਦੇ ਸੀ, ਨਾਲੇ ਜਿਹੜਾ ਪ੍ਰਸ਼ਾਦ ਆਉਂਦਾ ਸੀ ਕੜਾ ਪ੍ਰਸ਼ਾਦ ਵੰਡਣ ਦੀ ਸੇਵਾ ਉਹ ਵੀ ਉਹ ਨਿਭਾਉਂਦੇ ਰਹੇ ਗੁਰੂ ਘਰ ਦੇ ਵਿੱਚ।
ਰਹਿਤ ਹਜ਼ੂਰ ਕਰਤ ਨਿਤ ਸੇਵਾ,
ਉਹ ਸਦਾ ਗੁਰੂ ਹਜ਼ੂਰੀ 'ਚ ਰਹਿੰਦੇ, ਹੁਣ ਕੜਾ ਪ੍ਰਸ਼ਾਦ ਦੀ ਵੰਡਣ ਦੀ ਸੇਵਾ ਗੁਰੂ ਹਜ਼ੂਰੀ 'ਚ ਹੁੰਦੀ ਸੀ ਤੇ ਸਦਾ ਆਪ ਜੀ ਦੀ ਹਜ਼ੂਰੀ 'ਚ ਰਹਿੰਦੇ ਰਹੇ, ਤੁਹਾਡੇ ਪਿਤਾ ਗੁਰਦੇਵ ਨੌਵੇਂ ਪਾਤਸ਼ਾਹ ਦੀ ਹਜ਼ੂਰੀ ਵਿੱਚ ਉਹ ਹਾਜ਼ਰ ਹੋਏ, ਕੁਝ ਸਮਾਂ ਤੁਹਾਡੇ ਚਰਨਾਂ 'ਚ ਵੀ ਸੇਵਾ ਨਿਭਾਈ ਉਹਨਾਂ ਨੇ ਤੇ ਕੜਾ ਪ੍ਰਸ਼ਾਦ ਦੀ ਦੇਗ ਵੰਡਣ ਦੀ ਉਹ ਸੇਵਾ ਕਰਦੇ ਸਨ।
ਨੌਵੇਂ ਪਾਤਸ਼ਾਹ ਗੁਰਦੇਵਾ,
ਨੌਵੇਂ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਵਿਰਾਗੀ ਤਿਆਗੀ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਮੇਰੇ ਪਿਤਾ ਜੀ ਨੇ ਲੰਮਾ ਸਮਾਂ ਸੇਵਾ ਕੀਤੀ ਹੈ।
ਕਰਿਓ ਹਜ਼ਾਰਨ ਕੋ ਕਲਿਆਨਾ,
ਤੇ ਨੌਵੇਂ ਪਾਤਸ਼ਾਹ ਦੇ ਚਰਨਾਂ 'ਚ ਜਿਨ੍ਹਾਂ ਜਿਨ੍ਹਾਂ ਨੇ ਆ ਕੇ ਸੇਵਾਵਾਂ ਨਿਭਾਈਆਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਨਹੀਂ ਹਜ਼ਾਰਾਂ ਨੂੰ ਨਿਹਾਲ ਕੀਤਾ ਤੇ ਹਜ਼ਾਰਾਂ ਨੂੰ ਭਵ ਸਾਗਰ ਤੋਂ ਤਾਰਿਆ।
ਤਿੰਨ ਕੋ ਸੇਵਤ ਰਹਿਓ ਮਹਾਨਾ,
ਤੇ ਮੇਰੇ ਪਿਤਾ ਜੀ ਉਹਨਾਂ ਦੀ ਸੇਵਾ ਕਰਦੇ ਰਹੇ ਆ, ਨੌਵੇਂ ਪਾਤਸ਼ਾਹ ਦੀ ਬੜੇ ਲੰਮੇ ਸਮੇਂ ਤੱਕ ਸੇਵਾ ਨਿਭਾਉਂਦੇ ਰਹੇ ਹਨ।
ਜੇ ਤਿਸ ਕੋ ਐਸੋ ਫਲ ਭਇਓ,
ਤੇ ਆਪ ਜੀ ਦੇ ਪਿਤਾ ਗੁਰਦੇਵ ਨੌਵੇਂ ਪਾਤਸ਼ਾਹ ਦੀ ਸੇਵਾ ਕਰਕੇ ਜੇ ਮੇਰਾ ਪਿਓ ਰਿੱਛ ਦੀ ਜੂਨ ਚ ਪਿਆ, ਉਹਦੀ ਇਹ ਦਸ਼ਾ ਇਹ ਹਾਲਤ ਹੋਈ ਹੈ।
ਮਾਨਖ ਤਨ ਤੇ ਪਾਲਕ ਥਿਓ,
ਕਿ ਮਨੁੱਖੀ ਸਰੀਰ ਨੂੰ ਛੱਡ ਕੇ ਉਹ ਰਿੱਛ ਦੀ ਜੂਨੇ ਪੈ ਗਿਆ, ਨੌਵੇਂ ਪਾਤਸ਼ਾਹ ਜੀ ਦੀ ਸੇਵਾ ਕਰਕੇ ਮੇਰੇ ਪਿਤਾ ਨੂੰ ਆ ਫਲ ਮਿਲਿਆ ਕਿ ਉਹ ਮਨੁੱਖੀ ਸਰੀਰ ਛੱਡ ਕੇ ਤੇ ਰਿੱਛ ਦੀ ਜੂਨੇ ਪੈ ਗਿਆ।
ਤਿਸ ਗੁਰ ਕੇ ਸਪੂਤ ਹੋ ਆਪ,
ਉਸੇ ਗੁਰੂ ਦੇ ਤੁਸੀਂ ਪੁੱਤਰ ਹੋ, ਉਸੇ ਗੁਰੂ ਦੇ ਤੁਸੀਂ ਸਾਹਿਬਜ਼ਾਦੇ ਹੋ।
ਸੇਵਤ ਹੋ ਤੋ ਜਿਨਹੋ ਮਮ ਬਾਪ,
ਜਿਨ੍ਹਾਂ ਦੀ ਸੇਵਾ ਮੇਰੇ ਪਿਤਾ ਜੀ ਕਰਦੇ ਰਹੇ, ਤੁਸੀਂ ਅੱਗੋਂ ਉਹਨਾਂ ਦੇ ਪੁੱਤਰ ਹੋ।
ਸੋ ਪਾਲਕ ਤਨ ਪਾ ਇਮ ਭਨਿਓ,
ਤੇ ਮੇਰਾ ਪਿਓ ਤੁਹਾਡੇ ਪਿਤਾ ਜੀ ਦੀ ਨੌਵੇਂ ਪਾਤਸ਼ਾਹ ਦੀ ਸੇਵਾ ਕਰਕੇ ਜੇ ਰਿੱਛ ਬਣਿਆ ਤੇ ਮੈਂ ਉਹਦਾ ਪੁੱਤਰ ਹਾਂ ਤੇ ਮੈਂ ਤੁਹਾਡੀ ਸੇਵਾ ਕਰ ਰਿਹਾ।
ਮੁਝ ਕੋ ਬੰਦਰ ਚਹੀਅਤ ਬਣਿਓ,
ਫਿਰ ਇਹਦਾ ਮਤਲਬ ਮਹਾਰਾਜ ਮੈਨੂੰ ਬਾਂਦਰ ਦੀ ਜੂਨੇ ਪਾਓਗੇ, ਫਿਰ ਮੈਂ ਬਾਂਦਰ ਦੀ ਜੂਨੇ ਪਾਊ। ਕਿਉਂਕਿ ਬੜਾ ਇਹ ਸੁਣ ਕੇ ਇਕਦਮ ਉਹ ਹੈਰਾਨ ਵੀ ਹੋਇਆ ਕਿ ਮੇਰੇ ਪਿਤਾ ਜੀ ਤਾਂ ਬੜੀ ਲੰਮੀ ਸੇਵਾ ਗੁਰੂ ਹਜ਼ੂਰੀ ਚ ਕੀਤੀ ਹੈ, ਨੌਵੇਂ ਪਾਤਸ਼ਾਹ ਦੀ ਸੇਵਾ ਉਹਨਾਂ ਹਜ਼ਾਰਾਂ ਨੂੰ ਤਾਰਿਆ, ਤੁਸੀਂ ਕਹਿੰਦੇ ਉਹ ਰਿੱਛ ਦੀ ਜੂਨੀ ਪਿਆ। ਤੇ ਮਹਾਰਾਜ ਸੱਚੀ ਪਾਤਸ਼ਾਹ ਜੀ ਨੌਵੇਂ ਪਾਤਸ਼ਾਹ ਦੀ ਤੁਹਾਡੇ ਪਿਤਾ ਗੁਰਦੇਵ ਦੀ ਸੇਵਾ ਕਰਕੇ ਮੇਰਾ ਪਿਓ ਰਿੱਛ ਬਣਿਆ, ਇਹਦਾ ਮਤਲਬ ਮੈਂ ਤੁਹਾਡੀ ਸੇਵਾ ਕਰ ਰਿਹਾ, ਫਿਰ ਮੈਂ ਤਾਂ ਬਾਂਦਰ ਬਣੂ। ਹਾਂਜੀ,
ਰਾਵਰ ਕੀ ਸੇਵਾ ਫਲ ਐਸੇ,
ਮਹਾਰਾਜ ਫਿਰ ਤੁਹਾਡੇ ਘਰ ਦੀ ਸੇਵਾ ਦਾ ਆਹ ਫਲ ਮਿਲਦਾ। ਆਪ ਜੀ ਦੇ ਘਰ ਦੀ ਸੇਵਾ ਕਰੀਏ ਤੇ ਰਿੱਛਾਂ ਦੀਆਂ ਜੂਨਾਂ ਚ ਪਈਦਾ, ਬਾਂਦਰਾਂ ਦੀਆਂ ਜੂਨਾਂ ਚ ਪਈਦਾ। ਹਾਂਜੀ,
ਮਾਨੁਖ ਲਖ ਹੈ ਕਰ ਹੈ ਤਬ ਕੈਸੇ,
ਤੇ ਮਹਾਰਾਜ ਇਹ ਗੱਲ ਜਦੋਂ ਹੋਰ ਲੋਕਾਂ ਚ ਪ੍ਰਗਟ ਹੋਵੇਗੀ ਫਿਰ ਕਿਵੇਂ ਕੋਈ ਆ ਕੇ ਗੁਰੂ ਘਰ ਸੇਵਾ ਕਰੂ, ਫਿਰ ਤਾਂ ਲੋਕ ਡਰਨਗੇ ਸੇਵਾ ਕਰਨ ਤੋਂ, ਆਖਣਗੇ ਵੀ ਸੇਵਾ ਕਰਕੇ ਤਾਂ ਭਾਈ ਰਿੱਛ ਦੀ ਜੂਨੇ ਪਈ ਦਾ, ਬਾਂਦਰਾਂ ਦੀਆਂ ਜੂਨੀਆਂ ਚ ਪਈ ਦਾ। ਤੇ ਪਾਤਸ਼ਾਹ ਫਿਰ ਇਹ ਗੱਲ ਜਦੋਂ ਆਮ ਲੋਕਾਂ ਚ ਪ੍ਰਗਟ ਹੋਵੇਗੀ ਤੇ ਫਿਰ ਕੌਣ ਆ ਕੇ ਗੁਰੂ ਘਰ ਚ ਸੇਵਾ ਕਰੇਗਾ।
ਉੱਤਮ ਪਦ ਮੁਕਤੀ ਲੋ ਜੋਏ,
ਸੰਗਤ ਤਾਂ ਇਸ ਭਾਵ ਨਾਲ ਅਸੀਂ ਸੇਵਾ ਕਰਨ ਆਉਂਦੇ ਹਾਂ ਗੁਰੂ ਘਰ ਕਿ ਸਤਿਗੁਰਾਂ ਦੇ ਦਰ ਘਰ ਦੀ ਸੇਵਾ ਕਰਕੇ ਸਾਨੂੰ ਉੱਤਮ ਪਦ ਵੀ ਪ੍ਰਾਪਤ ਹੋਵੇ, ਅਸੀਂ ਸ੍ਰੇਸ਼ਟ ਗਤੀ ਨੂੰ ਪ੍ਰਾਪਤ ਕਰਨ ਵਾਸਤੇ ਆਉਂਦੇ ਹਾਂ। ਤੇ ਮਹਾਰਾਜ ਸੇਵਾ ਕਰਕੇ ਮਨੁੱਖੀ ਜਾਮਾਂ ਚ ਤਾਂ ਦੁਬਾਰਾ ਕੀ ਮਿਲਣਾ ਹੈ, ਹਾਲਾਂਕਿ ਮੁਕਤੀ ਲਈ ਆਉਂਦੇ ਹਾਂ, ਵੀ ਮਨੁੱਖੀ ਜਾਮਾ ਵੀ ਨਹੀਂ ਰਹਿਣਾ, ਪਸ਼ੂ ਦੀ ਜੂਨ ਚ ਪੈਣਾ ਪਏਗਾ। ਹਾਂਜੀ,
ਚਾਹਤ ਨਰਸੋ ਸੇਵਕ ਹੋਏ,
ਤੇ ਮਹਾਰਾਜ ਜਿੰਨੇ ਸੇਵਕ ਆਉਂਦੇ ਆ, ਜਿੰਨੇ ਸੇਵਾਵਾਂ ਗੁਰੂ ਘਰਾਂ ਵਿੱਚ ਸੇਵਕ ਨਿਭਾਉਂਦੇ ਆ, ਉਹ ਸਾਰੇ ਇਹੀ ਚਾਹੁੰਦੇ ਆ ਵੀ ਸਾਨੂੰ ਉੱਤਮ ਪਦ ਵੀ ਮਿਲੇ, ਅਸੀਂ ਮੁਕਤੀ ਦਾ ਦਾਨ ਪ੍ਰਾਪਤ ਕਰੀਏ, ਸਾਨੂੰ ਜੀਵਨ ਮੁਕਤ ਅਵਸਥਾ ਪ੍ਰਾਪਤ ਹੋਵੇ।
ਜੇ ਪ੍ਰਾਪਤ ਹੋਏ ਫਲ ਵਿਪਰੀਤ,
ਪਰ ਜੇ ਮਹਾਰਾਜ ਸੇਵਾ ਕਰਕੇ ਉਲਟਾ ਫਲ ਮਿਲਣਾ ਵੀ ਸਗੋਂ 84 ਦੀ ਜੂਨੀ ਚ ਭਟਕਣਾ ਪੈਣਾ। ਸੇਵਾ ਤਾਂ ਕਰੀਦੀ ਆ ਵੀ 84 ਤੋਂ ਖਹਿੜਾ ਛੁੱਟ ਜਾਏ, ਮੁਕਤੀ ਮਿਲ ਜਾਏ, ਤੇ ਜੇ ਸੇਵਾ ਕਰਕੇ ਫਲ ਹੀ ਉਲਟ ਮਿਲਣਾ, 84 ਦੇ ਗੇੜ ਚ ਜਾਨਵਰਾਂ ਦੀਆਂ ਜੂਨੀਆਂ ਚ ਭਟਕਣਾ ਪੈਣਾ।
ਨਹਿ ਸੇਵ ਹੈ ਤੁਮ ਕੋ ਡਰ ਚੀਤ,
ਮਹਾਰਾਜ ਫਿਰ ਤਾਂ ਸਾਰੇ ਡਰਦੇ ਮਾਰੇ ਕੋਈ ਸੇਵਾ ਕਰੇਗਾ ਹੀ ਨਹੀਂ, ਫਿਰ ਤਾਂ ਸਾਰੇ ਡਰ ਜਾਣਗੇ ਵੀ ਕਾਹਨੂੰ ਸੇਵਾ ਕਰਨੀ, ਜਾਨਵਰ ਬਣਨਾ ਪੈਣਾ, ਆ ਕਿੰਨਾ ਦੁੱਖ ਭੋਗ ਰਿਹਾ, ਰਿੱਛ ਦਾ ਨੱਕ ਪਾੜਿਆ ਹੋਇਆ, ਨਿਗਾਹ ਜਾ ਕਲੰਦਰ ਮਾਰ ਮਾਰ ਸੋਟੀਆਂ ਉਹਦੀ ਸੁੱਧ ਭੁਲਾਈ ਫਿਰਦਾ ਹੈ। ਮਹਾਰਾਜ ਇਹੀ ਦੁੱਖ ਭੋਗਣੇ ਨੇ ਸੇਵਾ ਕਰਕੇ, ਫਿਰ ਕੌਣ ਸੇਵਾ ਕਰੇਗਾ ਗੁਰੂ ਘਰ ਦੀ, ਫਿਰ ਤਾਂ ਸਾਰੇ ਡਰ ਕੇ ਹੀ ਰਹਿਣਗੇ ਵੀ ਰਹਿਣ ਦਿਓ, ਕੋਈ ਲੋੜ ਨਹੀਂ ਸੇਵਾ ਕਰਨ ਦੀ। ਹਾਂਜੀ,
ਸਿੱਖਨ ਗਨ ਕੇ ਆਸਰੇ ਅਹੋ,
ਮਹਾਰਾਜ ਤੁਸੀਂ ਸਮਸਤ ਸਿੱਖਾਂ ਦੇ ਆਸਰਾ ਹੋ, ਜਿੰਨੀ ਸੰਗਤ ਹੈ ਜਿੰਨੇ ਸਿੱਖ ਨੇ ਇਹਨਾਂ ਸਾਰਿਆਂ ਦਾ ਆਸਰਾ ਮਹਾਰਾਜ ਜੀ ਤੁਸੀਂ ਹੋ, ਅਸੀਂ ਜਿੰਨੇ ਵੀ ਹਾਂ ਸਾਡਾ ਸਾਰਿਆਂ ਦੇ ਆਸਰੇ ਬਾਜਾਂ ਵਾਲੇ ਕਲਗੀਧਰ ਸਵਾਮੀ ਜੀ ਤੁਸੀਂ ਹੋ।
ਕੋ ਕਾਰਨ ਪਾ ਸ੍ਰੀ ਗੁਰ ਕਹੋ,
ਮਹਾਰਾਜ ਇਹ ਕੀ ਕਾਰਨ ਹੋਇਆ, ਪਹਿਲਾਂ ਤਾਂ ਥੋੜਾ ਜਿਹਾ ਰੋਸ ਵਿੱਚ ਇਹ ਗੱਲ ਕਹੀ, ਫਿਰ ਬੋਲੇ ਵੀ ਜੇ ਰਿੱਛ ਬਣਿਆ ਕੋਈ ਕਾਰਨ ਹੋਇਆ ਹੋਵੇਗਾ, ਕੋਈ ਐਸੀ ਗੱਲਾਂ ਹੋਈ ਹੋਵੇਗੀ, ਗੱਲ ਹੋਈ ਹੋਵੇਗੀ। ਮਹਾਰਾਜ ਫਿਰ ਐਸਾ ਕਿਹੜਾ ਕਾਰਨ ਵਰਤਿਆ, ਮੇਰੇ ਪਿਤਾ ਕੋਲੋਂ ਐਸੀ ਕਿਹੜੀ ਗਲਤੀ ਹੋਈ, ਕਿਹੜਾ ਪਾਪ ਕਿਹੜਾ ਗੁਨਾਹ ਅਪਰਾਧ ਹੋਇਆ ਕਿ ਉਹਨੂੰ ਆ ਰਿੱਛ ਦੀ ਜੂਨ ਮਿਲੀ ਹੈ।
ਸਿੱਖ ਗੁਰਦਾਸ ਨਾਮ ਇਸ ਕੇਰ,
ਮੇਰੇ ਪਿਤਾ ਦਾ ਨਾਮ ਸੀ ਗੁਰਦਾਸ, ਭਾਈ ਕੀਰਤੀਏ ਜੀ ਦਾ ਪਿਤਾ ਉਹਨਾਂ ਦਾ ਨਾਮ ਸੀ ਗੁਰਦਾਸ, ਕਹਿੰਦੇ ਇਹਦਾ ਨਾਮ ਗੁਰਦਾਸ ਸੀ ਤੇ ਹੈ ਵੀ ਗੁਰੂ ਦਾ ਦਾਸ, ਨਾਮ ਵੀ ਗੁਰਦਾਸ ਸੀ ਤੇ ਹੈਣ ਵੀ ਨੌਵੇਂ ਪਾਤਸ਼ਾਹ ਦੇ ਦਾਸ, ਤੁਹਾਡੇ ਪਿਤਾ ਗੁਰਦੇਵ ਦੀ ਬੜੇ ਲੰਮੇ ਸਮੇਂ ਤੱਕ ਉਹਨਾਂ ਨੇ ਸੇਵਾ ਨਿਭਾਈ ਗੁਰੂ ਦਰਬਾਰ ਵਿੱਚ।
ਰਾਖੋ ਜਹ ਕਹਿ ਲਾਜ ਕਨੇਰ,
ਮਹਾਰਾਜ ਤੁਸੀਂ ਆਪਣਿਆਂ ਦਾਸਾਂ ਦੀ ਲਾਜ ਜਿੱਥੇ ਕਿੱਥੇ ਰੱਖਦੇ ਹੋ, ਇੱਥੇ ਵੀ ਅਤੇ ਉੱਥੇ ਵੀ, ਦੋਵਾਂ ਜਹਾਨਾਂ 'ਚ ਲਾਜ ਰੱਖਦੇ ਹੋ। ਜੇ ਮੇਰੇ ਪਿਤਾ ਕੋਲੋਂ ਕੋਈ ਐਸੀ ਗੁਨਾਹ ਐਸੀ ਗਲਤੀ ਹੋਈ ਵੀ ਤਾਂ ਮਹਾਰਾਜ ਫਿਰ ਤੁਸੀਂ ਕਿਰਪਾ ਕਰਕੇ ਬਖਸ਼ਿਆ ਕਿਉਂ ਨਹੀਂ ਉਹਨੂੰ? ਜੇ ਉਹਨਾਂ ਕੋਲੋਂ ਗਲਤੀ ਹੋਈ ਤਾਂ ਤੁਸੀਂ ਆਪਣੇ ਸੇਵਕਾਂ ਦੀ ਲਾਜ ਰੱਖਦੇ ਹੋ, ਫਿਰ ਕਿਉਂ ਇਸ ਜੂਨੀ ਵਿੱਚ ਉਹਨਾਂ ਨੂੰ ਪੈਣ ਦਿੱਤਾ?
ਜਾਂ ਤੇ ਕਰਨਾ ਕਰਹੋ ਸੁਣਾਵਹੋ।
ਇਸ ਕਰਕੇ ਮਹਾਰਾਜ ਕੀ ਮਸਲਾ ਸੀ ਸਾਰਾ, ਕੀ ਕਾਰਨ ਸੀ, ਕੀ ਅਪਰਾਧ ਹੋਇਆ ਪਿਓ ਮੇਰੇ ਕੋਲੋਂ, ਉਹ ਸਾਰਾ ਪ੍ਰਸੰਗ ਆਪ ਜੀ ਕਿਰਪਾ ਕਰਕੇ ਸਾਨੂੰ ਵਿਸਥਾਰ ਨਾਲ ਦੱਸੋ।
ਪੁਨਹਿ ਜੂਨ ਦੁੱਖ ਤੇ ਛੁਟਵਾਵਹੋ।
ਤੇਰੇ ਕਿਰਪਾ ਕਰੋ ਵੀ ਇਸ ਦੁੱਖਦਾਈ ਜੂਨ ਤੋਂ ਇਹਦਾ ਛੁਟਕਾਰਾ ਕਰ ਦਿਓ। ਮਹਾਰਾਜ ਜਿਹੋ ਜਿਹਾ ਵੀ ਸੀ ਤੁਹਾਡਾ ਸੇਵਕ ਸੀ, ਜੇ ਗੁਨਾਹ ਹੋਇਆ ਇਹਨਾਂ ਕੋਲੋਂ ਤੇ ਕਿਰਪਾ ਕਰੋ ਮਹਾਰਾਜ ਇਹਨਾਂ ਨੂੰ ਬਖਸ਼ ਦਿਓ, ਇਸ ਜੂਨੀ ਤੋਂ ਇਹਨਾਂ ਦਾ ਛੁਟਕਾਰਾ ਕਰਾ ਦਿਓ।
ਆਸ਼ਾ ਸਭ ਸਿੱਖਣ ਕੋ ਔਰ ਨਾ।
ਮਹਾਰਾਜ ਸਭ ਸਿੱਖਾਂ ਦਾ ਹੋਰ ਕੋਈ ਆਸ਼ਾ ਨਹੀਂ।
ਤੁਮ ਬਿਨ ਸ਼੍ਰੇਅ ਪਾਏ ਕਿਤ ਠੋਰ ਨਾ।
ਮਹਾਰਾਜ ਸਾਨੂੰ ਤੁਹਾਡੇ ਬਿਨਾਂ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਕਲਿਆਣ ਮਿਲਣੀ ਹੈ, ਤੁਹਾਡੇ ਬਿਨਾਂ ਹੋਰ ਕੋਈ ਥਾਂ ਨਹੀਂ ਜਿੱਥੇ ਮੁਕਤੀ ਮਿਲਣੀ ਹੈ।
ਸ੍ਰੀ ਸਤਿਗੁਰ ਤਬ ਸਰਬ ਸੁਣਾਈ।
ਫਿਰ ਸਤਿਗੁਰੂ ਕਲਗੀਧਰ ਜੀ ਬੋਲੇ, ਕਹਿਣ ਲੱਗੇ ਸਾਰੇ ਸਿੱਖਾਂ ਨੂੰ ਸੁਣਾਉਂਦਿਆਂ,
ਤੋਹੇ ਪਿਤਾ ਇਮ ਜੂਨੀ ਪਾਈ।
ਕਹਿੰਦੇ ਭਾਈ ਕੀਰਤੀਆ ਜੀ ਸੁਣੋ ਕਿ ਤੁਹਾਡੇ ਪਿਤਾ ਜੀ ਨੂੰ ਇਹ ਰਿੱਛ ਦੀ ਜੂਨੀ ਕਿਉਂ ਮਿਲੀ, ਉਹਦਾ ਕਾਰਨ ਸੁਣੋ।
ਪੰਚਾਮ੍ਰਿਤ ਆਇਓ ਗੁਰ ਪਾਸਾ।
ਇੱਕ ਵਾਰ ਸਾਡੇ ਪਿਤਾ ਗੁਰਦੇਵ ਨੌਵੇਂ ਪਾਤਸ਼ਾਹ ਜੀ ਦੀ ਹਜ਼ੂਰੀ 'ਚ ਤੁਹਾਡੇ ਪਿਤਾ ਜੀ ਸੇਵਾ ਨਿਭਾ ਰਹੇ ਸਨ, ਕੜਾ ਪ੍ਰਸ਼ਾਦ ਦੀ ਦੇਗ ਗੁਰੂ ਦਰਬਾਰ ਵਿੱਚ ਚੱਲ ਕੇ ਆਈ।
ਤੋ ਪਿਤ ਨੇ ਕਰਕੇ ਅਰਦਾਸਾ।
ਤੁਹਾਡੇ ਪਿਤਾ ਜੀ ਅਰਦਾਸੀਏ ਸਨ, ਉਹਨਾਂ ਨੇ ਗੁਰੂ ਦਰਬਾਰ 'ਚ ਕੜਾ ਪ੍ਰਸ਼ਾਦ ਦੀ ਭੇਟਾ ਕਰਕੇ ਅਰਦਾਸ ਕੀਤੀ।
ਵਰਤਾਵਨ ਲਗ ਸੰਗਤ ਮਾਹੀ।
ਤੇ ਫਿਰ ਉਹ ਵਰਤਾਉਣ ਲੱਗ ਪਏ ਕੜਾ ਪ੍ਰਸ਼ਾਦ ਗੁਰੂ ਚਰਨਾਂ 'ਚ ਭੇਟ ਕਰਕੇ, ਮਹਾਰਾਜ ਜੀ ਨੂੰ ਆਗਿਆ ਲੈ ਕੇ, ਤੇ ਫਿਰ ਉਹ ਕੜਾ ਪ੍ਰਸ਼ਾਦ ਸਾਰੀ ਸੰਗਤ ਵਿੱਚ ਵੰਡਣ ਲੱਗ ਪਏ।
ਸਨੇ ਸਨੇ ਦੇਤੇ ਸਭ ਪਾਹੀ।
ਸਹਿਜੇ ਸਹਿਜੇ ਸਾਰਿਆਂ ਨੂੰ ਪ੍ਰਸ਼ਾਦ ਜਿਹੜਾ ਸੀ ਉਹ ਤੁਹਾਡੇ ਪਿਤਾ ਜੀ ਯਾਨੀ ਕਿ ਗੁਰਦਾਸ ਜੀ, ਭਾਈ ਗੁਰਦਾਸ ਜੀ, ਇਹ ਉਹ ਵੰਡਣ ਲੱਗ ਪਏ ਸਾਰਿਆਂ ਵਿੱਚ।
ਗੁੜ ਲਾਦੇ ਗਾਡੇ ਮਹਿਕੋਏ।
ਇਹਨੇ ਨੂੰ ਇੱਕ ਧਿਆਨ ਸਿੱਧ ਸਿੱਖ, ਧਿਆਨ ਸਿੱਧ ਸਿੱਖ ਦਾ ਮਤਲਬ ਹੁੰਦਾ ਹੈ ਜਿਹਦਾ ਧਿਆਨ ਗੁਰੂ ਚਰਨਾਂ ਵਿੱਚ ਲੱਗਾ ਹੋਇਆ ਤੇ ਸੱਜੇ ਖੱਬੇ ਦਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਸੋਝੀ ਨਹੀਂ, ਕੇਵਲ ਗੁਰੂ ਚਰਨਾਂ ਦਾ ਧਿਆਨ ਉਹ ਹਿਰਦੇ 'ਚ ਬਣਿਆ ਹੋਇਆ। ਉਹ ਧਿਆਨ ਸਿੱਧ ਸਿੱਖ ਜਿਹੜੇ ਹੁੰਦੇ ਆ ਨਾ, ਉਹਨਾਂ ਨੂੰ ਸੱਜੇ ਖੱਬਿਓਂ ਜੇ ਕਿਸੇ ਪ੍ਰਕਾਰ ਨਾਲ ਉਹਨਾਂ ਦੇ ਧਿਆਨ ਵਿੱਚ ਜਾਂ ਉਹਨਾਂ ਦੀ ਸਾਧਨਾ 'ਚ ਕੋਈ ਫਰਕ ਪਾਵੇ ਤਾਂ ਫਿਰ ਉਹਨਾਂ ਦਾ ਮਨ ਵਿਚਲਿਤ ਹੋ ਜਾਂਦਾ, ਉਹ ਫਿਰ ਬੇਬਲ ਜਿਹੇ ਹੋ ਜਾਂਦੇ। ਉਹ ਧਿਆਨ ਸਿੱਧ ਸਿੱਖ ਸੀ। ਉਹ ਜਿਹੜਾ ਧਿਆਨ ਸਿੱਧ ਸਿੱਖ ਹੁੰਦਾ ਉਹਦੀ ਰਸਨਾ ਤੋਂ ਜਿਹੜਾ ਬਚਨ ਹੁੰਦਾ ਉਹ ਪੂਰਾ ਹੋ ਜਾਂਦਾ, ਕਿਉਂਕਿ ਉਹਦੇ ਮਨ ਬਚ ਕਰਮ ਤਿੰਨੇ ਇੱਕ ਹੋ ਗਏ ਹੁੰਦੇ ਆ, ਮਨ ਬਚ ਕਰਮ ਕਰਕੇ ਏਕਤਾ ਬਣੀ ਹੁੰਦੀ ਹੈ। ਕਹਿੰਦੇ ਕੋਈ ਐਸਾ ਧਿਆਨ ਸਿੱਧ ਸਿੱਖ, ਉਹਨੇ ਗੱਡੇ ਲੱਦੇ ਹੋਏ ਸੀ ਗੁੜ ਦੇ, ਕਿਤੇ ਇੱਕ ਪਿੰਡ ਤੋਂ ਦੂਜੇ ਪਿੰਡ ਲੈ ਕੇ ਜਾਣੇ ਹੋਣਗੇ, ਉਹਨੇ ਵੇਖਿਆ ਵੀ ਨੌਵੇਂ ਪਾਤਸ਼ਾਹ ਜੀ ਦਾ ਦਰਬਾਰ ਲੱਗਾ ਹੋਇਆ ਅਤੇ ਸਤਿਗੁਰਾਂ ਦੇ ਦਰਬਾਰ 'ਚ ਨਮਸਕਾਰ ਕਰ ਲਈਏ, ਦਰਸ਼ਨ ਕਰ ਲਈਏ ਅਤੇ ਨਾਲੇ ਦੇਗ ਵਰਤ ਦੀ ਹੈ ਮਹਾਰਾਜ ਜੀ ਦੀ ਪ੍ਰਸ਼ਾਦ ਲੈ ਕੇ ਅਤੇ ਛੇਤੀ ਗੱਡਿਆਂ ਨੂੰ ਹੱਕ ਕੇ ਫਿਰ ਲੈ ਜਾ। ਉਹ ਗੱਡੇ ਉਹਨੇ ਹੌਲੇ ਹੌਲੇ ਤੋਰੇ ਹੋਏ ਸਨ, ਉਹ ਰੋਕੇ ਨਹੀਂ। ਹਾਂਜੀ,
ਤਹਿ ਮਾਰਗ ਆਇਓ ਚਲ ਸੋਏ।
ਉਸੇ ਰਸਤਿਓਂ ਲੰਘ ਰਿਹਾ ਸੀ ਜਿੱਥੇ ਨੌਵੇਂ ਪਾਤਸ਼ਾਹ ਦਾ ਦਰਬਾਰ ਸੀ।
ਗੁਰ ਉਤਰੇ ਸੁਣ ਕੇ ਸਿੱਖ ਕਾਨ।
ਜਦੋਂ ਸਿੱਖ ਨੇ ਸੁਣਿਆ ਵੀ ਸਤਿਗੁਰੂ ਜੀ ਦਾ ਉਤਾਰਾ ਹੈ ਸਾਹਮਣੇ,
ਇੱਕ ਭੇਲੀ ਲੈ ਕਰ ਨਿਜਪਾਨ।
ਉਹ ਗੱਡੇ ਵਿੱਚੋਂ ਹੀ ਉਹਨੇ ਗੁੜ ਦੀ ਭੇਲੀ ਲਈ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਆ। ਉਹ ਗੁੜ ਦੀ ਭੇਲੀ ਲੈ ਕੇ
ਤਰ ਆਗੈ ਦਰਸ਼ਨ ਗੁਰ ਕਰਿਓ।
ਪਾਤਸ਼ਾਹ ਦੇ ਚਰਨਾਂ 'ਚ ਲਿਆ ਕੇ ਨੌਵੇਂ ਗੁਰਦੇਵ ਦੇ ਚਰਨਾਂ 'ਚ ਉਹਨੇ ਗੁੜ ਦੀ ਭੇਲੀ ਰੱਖੀ ਤੇ ਮੱਥਾ ਟੇਕਿਆ ਬੜੇ ਪ੍ਰੇਮ ਨਾਲ,
ਨਮੋ ਕਰਤ ਅਵਨੀ ਸਿਰ ਧਰਿਓ,
ਜ਼ਮੀਨ ਤੇ ਸਿਰ ਧਰ ਕੇ ਬੜੇ ਅਦਬ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕੀਤੇ।
ਪੁਨ ਉੱਠ ਚੱਲਿਓ ਸੰਭਾਰਨ ਗਾਡੇ,
ਫਿਰ ਉਹ ਧਿਆਨ ਸਿੱਧ ਸਿੱਖ ਜਿਹੜਾ ਸੀ ਉਹ ਵਾਪਸ ਮੁੜਿਆ, ਵੀ ਪਿੱਛੇ ਗੱਡੇ ਛੱਡ ਕੇ ਆਇਆ ਸੀ, ਜਾਨਵਰ ਲੱਗੇ ਹੋਏ ਨੇ, ਹੁਣ ਉਹਨਾਂ ਨੂੰ ਕਿਹੜਾ ਕੋਈ ਸਮਝਾਵੇ, ਆਪਣੇ ਆਪ ਤੁਰ ਵੀ ਸਕਦੇ ਸੀ। ਤੋ ਉਹ ਸਿੱਖ ਨੇ ਜਾ ਕੇ ਵੀ ਛੇਤੀ ਜਾ ਕੇ ਪਿੱਛੇ ਗੱਡੇ ਸੰਭਾਲ ਲਵਾਂ, ਉਹ ਕਾਹਲੀ ਨਾਲ ਉੱਠ ਕੇ ਜਾਣ ਲੱਗਾ।
ਮਾਰਗ ਚਲਤੇ ਆਏ ਜੋ ਛਾਡੇ,
ਜਿਹੜੇ ਪਿੱਛੇ ਛੱਡ ਕੇ ਆਇਆ ਸੀ ਰਸਤੇ 'ਚ ਖੜੇ ਕੀਤੇ ਹੋਏ ਸੀ। ਹਾਂਜੀ,
ਤੁਵ ਪਿਤ ਤਬ ਪ੍ਰਸ਼ਾਦ ਬਰਤਾਵੈ,
ਭਾਈ ਕੀਰਤੀਆ ਜੀ ਤੁਹਾਡੇ ਪਿਤਾ ਜੀ ਉਸ ਵੇਲੇ ਦੇਗ ਵਰਤਾ ਰਹੇ ਸੀ, ਕੜਾ ਪ੍ਰਸ਼ਾਦ ਵੰਡ ਰਹੇ ਸਨ।
ਸੋ ਸਿੱਖ ਤੇ ਟਿਕ ਗਾ ਉਤਲਾਵੈ,
ਉਹ ਜਿਹੜਾ ਧਿਆਨ ਸਿੱਧ ਸਿੱਖ ਸੀ ਉਹ ਤੁਹਾਡੇ ਪਿਤਾ ਜੀ ਕੋਲ ਚਲਾ ਗਿਆ ਦੇਗ ਲੈਣ ਵਾਸਤੇ।
ਤੂਰ ਪੰਥ ਕੀ ਜਿਸ ਪਰ ਪਰੀ,
ਹੁਣ ਉਹ ਕੱਚੇ ਰਾਹ ਤੋਂ ਆਇਆ ਸੀ, ਰਸਤੇ ਦੀ ਸਾਰੀ ਧੂੜ ਕੱਟਾ ਮਿੱਟੀ ਉਹਦੇ ਤਨ ਤੇ ਪਈ ਹੋਈ, ਚਿਹਰੇ ਤੇ ਦੜ ਆ ਵੀ ਜਿਹੜਾ ਮਿੱਟੀ ਨਾਲ ਲਿਬੜਿਆ ਹੋਇਆ, ਸਿਰ ਤੇ ਜਿਹੜੀ ਦਸਤਾਰ ਸੀ ਉਹ ਵੀ ਰਾਹ ਦੇ ਮਿੱਟੀ ਘੱਟੇ ਨਾਲ ਧੂਸਰ ਜਿਹਾ ਹੋਇਆ ਪਿਆ ਸੀ। ਹਾਂਜੀ,
ਬਦਨ ਸ਼ਸ਼ਮ ਧੂਸਰ ਸਭ ਕਰੀ,
ਹਾਂ ਬਦਨ ਸਮਸ਼, ਸਮਸ਼ ਕਹਿੰਦੇ ਆ ਦਾੜੇ ਨੂੰ, ਚਿਹਰੇ ਤੇ ਜਿਹੜਾ ਦਾੜਾ ਸੀ ਉਹਦੇ ਤੇ ਵੀ ਮਿੱਟੀ ਘੱਟਾ, ਜਿਹੜੇ ਅੱਖਾਂ ਤੇ ਪਰਵੱਟੇ ਹੁੰਦੇ ਆ ਉਹਦੇ ਤੇ ਵੀ ਮਿੱਟੀ, ਜਿਹੜਾ ਸੀਸ ਤੇ ਦਸਤਾਰਾ ਬੱਧਾ ਹੋਇਆ ਸੀ ਉਹਦੇ ਤੇ ਵੀ ਘੱਟਾ, ਕਿਉਂਕਿ ਕੱਚਾ ਰਾਹ ਸੀ, ਕੱਚੇ ਰਾਹਾਂ ਦੇ ਵਿੱਚੋਂ ਜਦੋਂ ਜਾਈਏ ਗੱਡੇ ਆਦਿਕ ਲੈ ਕੇ ਬਲਦਾਂ ਦੇ ਪੌੜਾਂ ਨਾਲ ਹੀ ਮਿੱਟੀ ਉੱਡਦੀ, ਜਿਹੜਾ ਪਿੱਛੇ ਬੈਠਾ ਤਾਂ ਲਿਬੜ ਹੀ ਜਾਂਦਾ ਹੁੰਦਾ, ਤੇ ਉਹ ਸਾਰਾ ਸਰੀਰ ਉਹਨਾਂ ਦਾ ਉਸ ਗੁਰਸਿੱਖ ਦਾ ਮਿੱਟੀ ਦੇ ਨਾਲ ਕੱਟੇ ਦੇ ਨਾਲ ਧੂਸਰ ਹੋਇਆ ਹੋਇਆ ਸੀ।
ਬਸਤਰਨ ਪਰ ਜਿਸ ਕੇ ਰਜ ਛਾਈ,
ਸਾਰੇ ਕੱਪੜੇ ਵੀ ਮਿੱਟੀ ਘੱਟੇ ਨਾਲ ਭਰੇ ਹੋਏ ਸਨ।
ਸਕਟ ਚੱਕਰ ਪਰ ਬ੍ਰਿਖੜ ਉਡਾਈ,
ਕਿਉਂਕਿ ਪੈਰਾਂ ਬਲਦਾਂ ਦੇ ਪੈਰਾਂ ਨਾਲ ਵੀ ਮਿੱਟੀ ਉੱਡਦੀ ਤੇ ਜਿਹੜੇ ਗੱਡੇ ਸੀ ਉਹਨਾਂ ਗੱਡਿਆਂ ਦੇ ਜਿਹੜੇ ਚੱਕੇ ਹੁੰਦੇ ਉਹਨਾਂ ਨਾਲ ਵੀ ਘੱਟਾ ਉੱਡਦਾ ਸੀ।
ਤੋਹੇ ਪਿਤਾ ਤੇ ਜਾਚਨ ਕਰਿਓ,
ਕਹਿੰਦੇ ਏਦਾਂ ਉਹ ਮੈਲਾ ਕੁਚੈਲਾ ਸੀ ਤੇ ਉਧਰ ਗੱਡਿਆਂ ਦਾ ਵੀ ਉਹਨੂੰ ਫਿਕਰ ਸੀ ਵੀ ਉਹ ਤੁਰੇ ਜਾਂਦੇ ਆ, ਉਹਨਾਂ ਨਾਲ ਰਲਣਾ ਸੀ ਜਾ ਕੇ ਉਹਨੇ, ਤੇ ਕਹਿੰਦੇ ਉਹਨੇ ਤੇਰੇ ਪਿਤਾ ਕੋਲੋਂ ਛੇਤੀ ਨਾਲ ਅੱਗੇ ਆ ਕੇ ਨਾ ਵੀ ਮੈਨੂੰ ਦੇਗ ਦੇ ਦਿਓ ਪਹਿਲਾਂ ਵੀ ਮੈਂ ਜਾ ਕੇ ਗੱਡੇ ਸਾਂਭਣੇ। ਉਹਨਾਂ ਆ ਕੇ ਤੇਰੇ ਪਿਤਾ ਗੁਰਦਾਸ ਜੀ ਦੇ ਕੋਲੋਂ ਪ੍ਰਸ਼ਾਦ ਮੰਗਿਆ, ਕੜਾ ਪ੍ਰਸ਼ਾਦ ਮੰਗਿਆ,
ਨਹੀਂ ਕਛੂ ਤਿਸ ਕੇ ਕਰ ਤਰਿਓ,
ਤੇ ਉਹਨੇ ਦੋ ਤਿੰਨ ਵਾਰੀ ਹੱਥ ਏਦਾਂ ਕੀਤੇ ਵੀ ਮਹਾਰਾਜ ਜੀ ਮੈਨੂੰ ਦੇਗ ਦੇ ਦਿਓ ਵੀ ਮੇਰੇ ਗੱਡੇ ਖੜੇ ਆ, ਛੇਤੀ ਮੈਂ ਰਸਤੇ ਵਿੱਚ ਹੀ ਖੜੇ ਕਰਕੇ ਆਇਆ ਵੀ ਉਹ ਤੁਰਦੇ ਹੋਣਗੇ ਜਾਨਵਰ ਨੇ ਤੇ ਮੈਂ ਛੇਤੀ ਜਾ ਕੇ ਸਾਂਭਣੇ। ਉਹਨੇ ਦੋ ਤਿੰਨ ਵਾਰੀ ਦੇਗ ਮੰਗੀ ਪਰ ਤੇਰੇ ਪਿਤਾ ਨੇ ਦਿੱਤੀ ਨਹੀਂ ਦੇਗ, ਉਹਨੂੰ ਕੜਾ ਪ੍ਰਸ਼ਾਦ ਉਹਨੂੰ ਨਹੀਂ ਦਿੱਤਾ, ਉਹਨੂੰ ਜਿਵੇਂ ਵੇਖ ਕੇ ਵੀ ਨਾ ਉਹ ਅਣਗੋਲਿਆ ਜਿਹਾ ਕਰ ਦਿੱਤਾ।
ਪੁਨਹਿ ਨਿਕਟ ਹੋਏ ਮੰਗਿਓ ਕੁਨਕਾ,
ਉਹ ਪੰਡਤਾ ਦੂਜੇ ਬੰਨੇ ਚਲਾ ਗਿਆ, ਉਹ ਫੇਰ ਅੱਗੇ ਆ ਗਿਆ ਵੀ ਮਹਾਰਾਜ ਮੈਨੂੰ ਵੀ ਦੇ ਦਿਓ ਪ੍ਰਸ਼ਾਦ। ਹਾਂਜੀ,
ਜਿਸ ਕੇ ਗਾਢੋ ਸਿਦਕ ਸੁਮਨ ਕਾ,
ਹੁਣ ਉਹ ਸਿੱਖ ਬੜਾ ਸਿਦਕੀ ਸਿੱਖ ਸੀ, ਗੁਰੂ ਘਰ ਦਾ ਧਿਆਨ ਸਿੱਧ ਸਿੱਖ ਸੀ, ਉਹਨੇ ਆਖਿਆ ਵੀ ਗੁਰੂ ਦਾ ਕਿਣਕਾ ਲੈ ਕੇ ਜਾਵਾਂ ਪ੍ਰਸ਼ਾਦ ਦਾ। ਉਹ ਅੱਗੇ ਆ ਕੇ ਉਹਨੇ ਫਿਰ ਮੰਗਿਆ ਪੰਜ ਸੱਤ ਵੇਰੀ, ਉਹ ਇਹ ਉਹਨੂੰ ਛੱਡ ਕੇ ਫਿਰ ਦੂਜਿਆਂ ਨੂੰ ਦੇਣ ਲੱਗ ਪਿਓ ਵੀ ਉਹਨੂੰ ਦੇਵੇ ਨਾ, ਉਹ ਫਿਰ ਉੱਠ ਕੇ ਅੱਗੇ ਆ ਜਾਵੇ ਵੀ ਮਹਾਰਾਜ ਮੈਨੂੰ ਦੇਗ ਦੇ ਦਿਓ।
ਮੁਖ ਪਾਵਨ ਤੇ ਪਾਵਨ ਹੋਈ,
ਤੇ ਜਦੋਂ ਇਹ ਦੇਗ ਦਾ ਕਿਣਕਾ ਮੈਂ ਆਪਣੇ ਮੁਖ ਚ ਪਾਵਾਂਗਾ ਤੇ ਮੇਰਾ ਮੁਖ ਪਵਿੱਤਰ ਹੋ ਜਾਏਗਾ, ਕਿਰਪਾ ਕਰ ਦਿਓ ਮਹਾਰਾਜ, ਕਿਣਕਾ ਮਾਤਰ ਹੀ ਦੇ ਦਿਓ।
ਉਤਕੰਠਤ ਯਾ ਤੇ ਬਹੁ ਸੋਈ,
ਤੇ ਮੈਂ ਕਾਹਲੀ ਤਾਂ ਕਰ ਰਿਹਾ,
ਤੁਵ ਪਿਤ ਨੇ ਕਰ ਕ੍ਰੋਧ ਕਨੇਰਾ,
ਕਿ ਮੇਰੇ ਗੱਡੇ ਰਸਤੇ ਵਿੱਚ ਜਾਂਦੇ ਆ ਤੇ ਮੈਂ ਉਹਨਾਂ ਨਾਲ ਛੇਤੀ ਜਾ ਕੇ ਰਲਣਾ। ਕਹਿੰਦੇ ਜਦੋਂ ਉਸ ਧਿਆਨ ਸਿੱਧ ਸਿੱਖ ਨੇ ਬਾਰ ਬਾਰ ਦੇਗ ਮੰਗੀ ਤੇ ਤੇਰੇ ਪਿਤਾ ਨੇ ਦਿੱਤੀ ਨਹੀਂ, ਉਹ ਬਾਰ ਬਾਰ ਅੱਗੇ ਆਉਣ ਤੇ ਤੇਰੇ ਪਿਤਾ ਨੇ ਫਿਰ ਬੜੀ ਕਾਹਲੀ ਵਿੱਚ ਬੜੇ ਗੁੱਸੇ ਵਿੱਚ ਆ ਕੇ
ਝਿੜਕਣ ਕੀਨ ਸਿੱਖ ਤੇ ਸਬੇਰਾ,
ਉਸ ਸਿੱਖ ਨੂੰ ਝਿੜਕਿਆ, ਬੜੇ ਗੁੱਸੇ ਵਿੱਚ ਆ ਕੇ ਉਹਨੂੰ ਝਿੜਕ ਮਾਰੀ।
ਰੀਛ ਬੇਸ ਕਰਕੇ ਮਤ ਮੂੜਾ,
ਕਹਿੰਦੇ ਉਹ ਮੂਰਖ ਮਤ ਵਾਲਿਆ, ਰਿੱਛ ਦਾ ਰੂਪ ਬਣਾ ਕੇ ਆਇਆ ਤੂੰ ਗੁਰੂ ਦਰਬਾਰ ਚ, ਰੀਛ ਰਿੱਛ ਵਾਂਗੂ, ਆ ਸਾਰਾ ਸਰੀਰ ਤੇਰਾ ਮਿੱਟੀ ਘੱਟੇ ਨਾਲ ਭਰਿਆ ਹੋਇਆ, ਚਿਹਰਾ ਤੇਰਾ, ਦਾੜਾ ਤੇਰਾ ਮਿੱਟੀ ਨਾਲ, ਪੱਗ ਤੇਰੀ ਮਿੱਟੀ ਨਾਲ ਮੈਲੀ ਹੋਈ ਹੋਈ ਹੈ। ਕਹਿਣ ਲੱਗੇ ਵੀ ਆ ਤੂੰ ਰਿੱਛ ਵਾਂਗੂ ਬਣ ਕੇ ਆਇਆ ਹੈ,
ਕਿਉਂ ਸਭ ਪਰ ਤੂੰ ਹੋਤ ਅਰੂੜਾ,
ਤੇ ਆ ਰਿੱਛ ਵਾਂਗੂ ਬਣ ਕੇ ਕਿਉਂ ਇੱਧਰ ਉੱਧਰ ਦੌੜਦਾ ਫਿਰਦਾ, ਤੈਨੂੰ ਕਿਹਾ ਵੀ ਨਹੀਂ ਦੇਣੀ ਦੇਗ ਤੈਨੂੰ, ਤੇ ਰਿੱਛ ਵਾਂਗੂ ਛਾਲਾਂ ਮਾਰੀ ਜਾਂਦਾ ਕਦੇ ਇੱਧਰ ਕਦੇ ਉੱਧਰ।
ਪਰੇ ਰਹੋ ਠਾਡੋ ਕਿਉਂ ਆਵ ਹੈ,
ਪਰੇ ਹੋ ਜਾ ਦੂਰ ਇੱਥੇ ਕਿਉਂ ਨੇੜੇ ਆਉਣਾ, ਤੇਰੀ ਮਿੱਟੀ ਘੱਟੇ ਨਾਲ ਸਾਡੇ ਤੇ ਤਨ ਤੇ ਮਿੱਟੀ ਲੱਗੂ, ਇੱਧਰ ਉੱਧਰ ਫਿਰਦਾ ਮਿੱਟੀ ਘੱਟਾ ਤੇਰੇ ਤਨ ਤੇ ਪਿਆ, ਬਾਕੀ ਸੰਗਤ ਦੇ ਸਰੀਰ ਤੇ ਮਿੱਟੀ ਲਾਏਗਾ ਤੂੰ, ਪਰੇ ਹਟ ਜਾ ਪਿੱਛੇ ਰਿੱਛ ਵਾਂਗੂ ਭਟਕੀ ਜਾਂਦਾ।
ਬਹੁ ਬੋਲਤ ਕਿਉਂ ਰੋ ਰਮਚਾਵ ਹੈ,
ਕਿਉਂ ਰੋਲਾ ਪਾਉਂਦਾ ਬੋਲੀ ਜਾਂਦਾ, ਚੁੱਪ ਵੀ ਨਹੀਂ ਕਰਦਾ ਮੂੰਹ ਚ ਜ਼ੁਬਾਨ ਨਹੀਂ ਪਾਉਂਦਾ।
ਇਮ ਸੁਣ ਕੈ ਸਿੱਖ ਹੋਏ ਮਨ ਭੰਗ,
ਹੁਣ ਉਹ ਧਿਆਨ ਸਿੱਧ ਸਿੱਖ ਸੀ, ਪਹਿਲਾਂ ਹੀ ਵਿਚਲਿਤ ਸੀ, ਉੱਧਰ ਪਿੱਛੇ ਗੱਡਿਆਂ ਦਾ ਵੀ ਉਹਨੂੰ ਉੱਧਰ ਵੀ ਜਾਣਾ, ਇੱਧਰ ਅੱਗੋਂ ਦੇਗ ਨਾ ਮਿਲੇ ਤੇ ਉਹਦੀ ਸਿੱਖ ਦਾ ਨਿਰਾਦਰ ਕੀਤਾ, ਫਿਰ ਭਰੀ ਸੰਗਤ ਵਿੱਚ ਨਿਰਾਦਰ ਕੀਤਾ, ਉਹ ਵੀ ਕਾਹਦੇ ਲਈ, ਵੀ ਕੱਪੜੇ ਮੈਲੇ ਨੇ, ਸਰੀਰ ਤੇ ਮਿੱਟੀ ਧੂਸਰ ਹੋਈ ਹੋਈ ਹੈ ਤੇ ਕਾਲ ਕਰਕੇ ਦੇਗ ਮੰਗਦਾ ਹੈ। ਕਹਿੰਦੇ ਇਹਨੇ ਫਿਰ ਬੜੀ ਅਪਸ਼ਬਦ ਵਾਲੀ ਜਿਹੜੀ ਬੋਲੀ ਸੀ ਉਹ ਬੋਲੀ, ਰਿਛਕ ਸ਼ਬਦ ਦੇ ਨਾਲ ਉਸ ਸਿੱਖ ਨੂੰ ਸੰਬੋਧਨ ਕੀਤਾ।
ਅਵਨੀ ਹੇਰਤ ਬ੍ਰੀੜਾ ਸੰਗ,
ਉਹ ਬੜਾ ਸ਼ਰਮਿੰਦਾ ਹੋਇਆ ਵੀ ਜਦੋਂ ਇਹਨੇ ਕਿਹਾ ਨਾ ਵੀ ਤੂੰ ਰਿਛ ਵਾਂਗੂ ਆ ਕੱਪੜੇ ਭੈੜੇ ਜੇ ਮੈਲੇ ਕੀਤੇ ਹੋਏ, ਉਹਨੂੰ ਸ਼ਰਮ ਆ ਗਈ, ਸਿੱਖ ਕਿਰਤੀ ਸਿੱਖ ਸੀ ਤੇ ਉਹਨੇ ਸਿਰ ਨੀਵਾਂ ਜਿਹਾ ਕਰ ਲਿਆ ਸ਼ਰਮ ਨਾਲ ਤੇ ਥੱਲੇ ਜ਼ਮੀਨ ਚ ਵੇਖਣ ਲੱਗ ਪਿਆ।
ਲਗ ਕਨ ਪਰਿਓ ਉਠਾਇਓ ਛਿਤ ਤੇ,
ਜਦੋਂ ਉਹਨੇ ਜ਼ਮੀਨ ਤੇ ਵੇਖਿਆ ਤੇ ਉਹਦੇ ਵਰਤਾਂਦਿਆਂ ਵਰਤਾਂਦਿਆਂ ਨਾ ਦੇਗ ਦਾ ਇੱਕ ਛੋਟਾ ਜਿਹਾ ਕਿਣਕਾ ਤੇ ਉਹ ਜ਼ਮੀਨ ਤੇ ਡਿੱਗ ਪਿਆ ਥੱਲੇ। ਉਸ ਗੁਰਸਿੱਖ ਨੇ ਧਿਆਨ ਸਿੱਧ ਸਿੱਖ ਨੇ ਵੇਖ ਲਿਆ,
ਆਨਨ ਮਹਿ ਪਾਇਓ ਗੁਰਹਿਤ ਤੇ,
ਉਹਨੇ ਉਹੀ ਕਿਣਕਾ ਚੁੱਕਿਆ ਵੀ ਗੁਰੂ ਕਾ ਸੀਤ ਪ੍ਰਸ਼ਾਦ ਆ, ਉਹਨੇ ਆਪਣੇ ਮੁੱਖ ਚ ਪਾ ਲਿਆ ਵੀ ਮਿਲ ਗਿਆ ਪ੍ਰਸ਼ਾਦ ਮਹਾਰਾਜ ਜੀ ਦਾ।
ਵਾਹਿਗੁਰੂ ਕੋ ਸਿਮਰਨ ਕਰਕੇ,
ਉਹਨੇ ਵਾਹਿਗੁਰੂ ਕਿਹਾ, ਵਾਹਿਗੁਰੂ ਕਹਿ ਕੇ ਉਹ ਕਿਣਕਾ ਆਪਣੇ ਮੂੰਹ ਵਿੱਚ ਪਾ ਲਿਆ।
ਤੁਮ ਪਿਤ ਕੋ ਦੇ ਸਰਾਪ ਉਚਰ ਕੇ,
ਫਿਰ ਉਹਨੇ ਬਚਨ ਕਹੇ ਵੀ ਸੰਗਤ ਵਿੱਚ ਸੇਵਾ ਕਰਨ ਵਾਲੇ ਨੂੰ ਕਿਸ ਪ੍ਰਕਾਰ ਨਾਲ ਵਿਚਰਨਾ ਚਾਹੀਏ, ਇਹ ਸਾਖੀ ਉਹਨਾਂ ਲਈ ਪ੍ਰੇਰਨਾਦਾਇਕ ਹੈ ਕਿ ਸੇਵਾ ਕਰਨ ਵਾਲੇ ਸੇਵਕ ਕਿਸ ਭਾਵ ਸਹਿਤ ਸੇਵਾ ਕਰਨ, ਲੜ ਭਿੜ ਕੇ ਇੱਕ ਦੂਜੇ ਨੂੰ ਹੇਠੀ ਵਿਖਾਉਣ ਦੀ ਬਿਰਤੀ ਕਰਨ ਵਾਲੇ ਸੇਵਾਦਾਰ ਗੁਰੂ ਕੀ ਖੁਸ਼ੀ ਦੇ ਪਾਤਰ ਨਹੀਂ ਬਣਦੇ, ਰਿੱਛ ਤੇ ਬਾਂਦਰਾਂ ਦੀਆਂ ਜੂਨੀਆਂ ਚ ਭਟਕਦੇ ਆ, ਇਹ ਸਾਖੀ ਤੂੰ ਇਹ ਸੰਕੇਤ ਮਿਲਦਾ। ਨਾਲੇ ਸੇਵਾ ਕੀਤੀ ਫਿਰ ਲਾਭ ਕੀ ਮਿਲਿਆ, ਗਰੀਬ ਨਵਾਜ ਪਾਤਸ਼ਾਹ ਜੀ ਸੁਣਾ ਰਹੇ ਨੇ ਬਚਨ। ਅੱਜ ਬਹੁਤ ਗੁਰੂ ਘਰਾਂ ਵਿੱਚ ਸੇਵਾ ਦੇ ਨਾਂ ਤੇ ਝਗੜੇ ਹੁੰਦੇ, ਲੜਾਈਆਂ ਹੁੰਦੀਆਂ, ਉਹਨਾਂ ਨੂੰ ਇਸ ਸਾਖੀ ਤੋਂ ਸੇਧ ਲੈ ਲੈਣੀ ਚਾਹੀਦੀ ਹੈ। ਸੇਵਾ ਦਾ ਭਾਵ ਹੁੰਦਾ ਨਿਰਮਲ ਹਿਰਦੇ ਨਾਲ ਸੇਵਾ ਕਰਨੀ, ਗੁਰੂ ਕਾ ਰੂਪ ਜਾਣ ਕੇ ਸੰਗਤ ਦੀ ਸੇਵਾ ਕਰਨੀ, ਦੁਵੇਸ਼ ਨਾਲ ਕਿ ਮੈਂ ਇੱਥੇ ਹੀ ਕਰਨੀ ਹੈ, ਜਿੱਥੇ ਮੈਂ ਬਹਿਣਾ ਇੱਥੇ ਹੀ ਬੈਠਣਾ, ਮਜਾਲ ਕੋਈ ਦੂਸਰਾ ਆਵੇ ਕੋਈ ਬਹਿ ਜੇ, ਮਾਰਨ ਵਾਲੇ ਬਹਿੜੇ ਬਲਦ ਦੇ ਵਾਂਗੂ ਵੇਖਦੇ ਤੱਕਦੇ ਵੀ ਤੂੰ ਕਿਉਂ ਇੱਥੇ ਬਹਿ ਗਿਆ ਆ ਕੇ, ਮੈਨੂੰ ਤਾਂ 50 ਸਾਲ ਹੋ ਗਏ ਨੇ ਇੱਥੇ ਸੇਵਾ ਕਰਦਿਆਂ, 40 ਸਾਲ ਹੋ ਗਏ, 30 ਸਾਲ ਹੋ ਗਏ, 30-40 ਸਾਲ ਤੋਂ ਘੱਟ ਤਾਂ ਦੱਸਦੇ ਹੀ ਨਹੀਂ ਗੇ, ਜਿਹਦੀ ਉਮਰ 30 ਸਾਲ ਦੀ ਉਹ ਵੀ ਕਹੀ ਜਾਂਦਾ ਵੀ ਮੈਨੂੰ ਤਾਂ 40 ਸਾਲ ਹੋ ਗਏ। ਪੁੱਛਿਆ ਵੀ ਕਿਵੇਂ, ਕਹਿੰਦਾ ਜੀ ਪਹਿਲਾਂ ਸਾਡੇ ਪਿਓ ਦਾਦੇ ਵੀ ਕਰਦੇ ਸੀ। ਇਹੋ ਜਿਹੇ ਹਾਲਾਤ ਨੇ ਗੁਰੂ ਖਾਲਸਾ ਜੀ ਤੇ ਜਿਹੜੇ ਇਸ ਭਾਵ ਦੇ ਸਹਿਤ ਸੇਵਾ ਕਰਨਗੇ, ਦੁਵੇਸ਼ ਰੱਖ ਕੇ, ਦੁਸ਼ਮਣੀ ਰੱਖ ਕੇ ਇੱਕ ਦੂਜੇ ਪ੍ਰਤੀ, ਉਹ ਗੁਰੂ ਦੀ ਕਰੁਣਾ ਤੇ ਗੁਰੂ ਦੀ ਖੁਸ਼ੀ ਦੇ ਪਾਤਰ ਨਹੀਂ ਬਣਨਗੇ। ਉਹਨਾਂ ਨੂੰ ਆਹੀ ਜੂਨੀਆਂ ਰਿੱਛਾਂ ਦੀਆਂ ਬਾਂਦਰਾਂ ਦੀਆਂ ਇੱਦਾਂ ਦੀਆਂ ਜੂਨੀਆਂ 'ਚ ਹੀ ਭਟਕਣਾ ਪੈਣਾ ਅਨੰਤ ਕਾਲ ਵਾਸਤੇ। ਖਬਰੇ ਕਿਹੜੇ ਗੁਰਸਿੱਖ ਦੇ ਹਿਰਦੇ ਚੋਂ ਕਿਹੜਾ ਬਚਨ ਨਿਕਲ ਜਾਏ। ਕਹਿੰਦੇ ਉਹਨੇ ਫਿਰ ਬਚਨ ਕਹਿਤਾ ਸਿੱਖ ਨੇ, ਧਿਆਨ ਸਿੱਧ ਸਿੱਖ ਸੀ ਉਹ ਬੋਲਿਆ, ਕੜਾ ਪ੍ਰਸ਼ਾਦ ਵੰਡਣ ਵਾਲੇ ਨੂੰ ਕਹਿਣ ਲੱਗਾ,
ਗੁਰਸਿੱਖੀ ਕੋ ਲੇਸ਼ ਨਾ ਤੋਹੇ,
ਕਹਿੰਦੇ ਤੂੰ ਹੈ ਸਿੱਖੀ ਦੇ ਭੇਸ ਵਿੱਚ ਪਰ ਤੇਰੇ ਅੰਦਰ ਗੁਰਸਿੱਖੀ ਦਾ ਥੋੜਾ ਜਿੰਨਾ ਵੀ ਲੇਸ਼ ਨਹੀਂ ਹੈ। ਹਾਂਜੀ
ਅਬ ਹੈ ਸਰੀਰ ਰੀਸ਼ ਕੋ ਹੋਹੇ,
ਜਾ ਤੂੰ ਗੁਰੂ ਕਾ ਸਿੱਖ ਹੋਣ ਦਾ ਖਿਤਾਬ ਹੀ ਨਹੀਂ ਰੱਖਦਾ, ਆ ਤਨ ਤਿਆਗ ਦੇ ਤੇ ਤਿਆਗ ਕੇ ਜਾ ਕੇ ਰਿੱਛ ਦੀ ਜੂਨੇ ਚ ਪੈ, ਤੂੰ ਰਿੱਛ ਬਣਨ ਦੇ ਲਾਇਕ ਹੈ। ਧਿਆਨ ਸਿੱਧ ਸਿੱਖ ਨੇ ਹੁਣ ਵੇਖੋ, ਉਹਨੇ ਭਾਈ ਕੀਰਤੀ ਨੇ ਕਿਹਾ ਨਾ ਮਹਾਰਾਜ ਵੀ ਜੇ ਮੇਰੇ ਪਿਓ ਨੇ ਅਪਰਾਧ ਕੀਤਾ ਤੇ ਤੁਸੀਂ ਬਖਸ਼ਿਆ ਕਿਉਂ ਨੀ, ਉਹਨੂੰ ਰਿੱਛ ਦੀ ਜੂਨੀ ਕਿਉਂ ਪੈਣ ਦਿੱਤਾ। ਗੁਰਦੇਵ ਜੀ ਦੱਸ ਰਹੇ ਨੇ ਕਿ ਮੇਰੇ ਮਾਰੇ ਨੂੰ ਸਿੱਖ ਰੱਖ ਸਕਦੇ ਹੈ, ਸਿੱਖ ਦੇ ਮਾਰੇ ਨੂੰ ਮੈਂ ਨਹੀਂ ਰੱਖ ਸਕਦਾ। ਮੇਰੀ ਬੰਦੀ ਭਗਤ ਛੁਡਾਵੈ, ਇਸ ਕਰਕੇ ਜੂਨੀ ਪੈਣਾ ਪਿਆ ਉਹਨੂੰ। ਸਿੱਖ ਨੇ ਕਹਿਤਾ ਸੀ ਨਾ, ਪਰ ਉਹਨੇ ਗੁਰੂ ਘਰ ਦੀ ਸੇਵਾ ਵੀ ਕੀਤੀ ਹੈ, ਇਸ ਕਰਕੇ ਹੁਣ ਇਹਦੀ ਮੁਕਤੀ ਵੀ ਕਰਾਂਗੇ ਅਸੀਂ। ਸੇਵਾ ਕੀਤੀ, ਇਹ ਨਹੀਂ ਵੀ ਸੇਵਾ ਦਾ ਇਹਨੂੰ ਲਾਭ ਨਹੀਂ ਮਿਲਣਾ, ਉਹ ਵੀ ਫਲ ਮਿਲੇਗਾ। ਪਰ ਜਿਹੜਾ ਪਾਪ ਕੀਤਾ ਸੀ ਉਹਦਾ ਦੰਡ ਸਿੱਖ ਨੇ ਭੁਗਤਾ ਤਾ। ਕਹਿੰਦੇ ਜਾ ਤਨ ਤਿਆਗ ਕੇ ਰਿੱਛ ਦੀ ਜੂਨੇ ਪੈ ਜਾ।
ਗਇਓ ਉਤਾਇਲ ਸਕਟੇ ਮਿਲਿਓ,
ਕਹਿੰਦੇ ਉਹ ਕਹਿ ਕੇ ਚਲਾ ਗਿਆ ਸਿੱਖ। ਉਹ ਜਾ ਕੇ ਆਪਣੇ ਗੱਡਿਆਂ ਨਾਲ ਜਾ ਰਲਿਆ।
ਕਰੇ ਸਾਥ ਸੋ ਆਗੇ ਚਲਿਓ,
ਉਹ ਆਪਣੇ ਨਾਲ ਦੇ ਜਿਹੜੇ ਹੋਰ ਸਾਥੀ ਸੀ ਗੱਡਿਆਂ ਦੀ ਲੈਣ ਦੇ ਵਿੱਚ, ਉਹਨਾਂ ਦੇ ਨਾਲ ਨਾਲ ਹੀ ਤੁਰ ਕੇ ਉਹਨੇ ਆਪਣਾ ਗੱਡਾ ਸਾਂਭਿਆ ਤੇ ਚੱਲ ਪਿਆ। ਹਾਂਜੀ,
ਕੇਤਕ ਦਿਨ ਬੀਤੇ ਪਿਤ ਤੋਹੇ,
ਕਹਿੰਦੇ ਏਦਾਂ ਕੁਝ ਦਿਨ ਬੀਤ ਗਏ।
ਬੈ ਪੂਰਨ ਤੇ ਮ੍ਰਿਤ ਬਸ ਹੋਹੇ,
ਤੇਰੇ ਪਿਤਾ ਦੀ ਜਿਹੜੀ ਪਰਾਲਬਧ ਸੀ ਉਹ ਪੂਰੀ ਹੋ ਗਈ, ਉਹਨੇ ਆਪਣਾ ਸਰੀਰ ਤਿਆਗ ਦਿੱਤਾ।
ਅਮਕੇ ਪਰਬਤ ਪਾਲਕ ਭਇਓ,
ਤੇ ਫਲਾਣੇ ਪਰਬਤ ਵਿੱਚ ਜਾ ਕੇ ਇੱਕ ਰਿੱਛ ਦੇ ਘਰ ਜੰਮ ਪਿਆ, ਰਿੱਛ ਦੀ ਜੂਨੇ ਪੈ ਗਿਆ।
ਹੁਤੋ ਅਲਪ ਹੀ ਇਨ ਗਹਿ ਲਇਓ,
ਇਹ ਛੋਟਾ ਹੀ ਸੀ ਤੇ ਇਹ ਕਲੰਦਰ ਦੇ ਕਾਬੂ ਆ ਗਿਆ। ਛੋਟੀ ਉਮਰ ਵਿੱਚ ਹੀ, ਬਚਪਨ ਵਿੱਚ ਹੀ, ਬਾਲ ਰੂਪ ਵਿੱਚ ਹੀ ਇਹ ਰਿੱਛ ਜਿਹੜਾ ਸੀ ਇਹਦੇ ਕਾਬੂ ਆ ਗਿਆ, ਕਲੰਦਰ ਨੇ ਫੜ ਲਿਆ।
ਸਿੱਖ ਕੋ ਸਰਾਪ ਨੇ ਫਲ ਕਿਉਂ ਜਾਏ,
ਇਹਨੇ ਹੀ ਪਾਲਿਆ ਹੋਣਾ, ਬਲੀ ਹੋ ਗਿਆ। ਹੁਣ ਦੱਸੋ ਸਿੱਖ ਦਾ ਜਿਹੜਾ ਸਰਾਪ ਸੀ ਭਾਈ ਕੀਰਤੀਆ ਜੀ, ਉਹ ਕਿਵੇਂ ਨਿਸ਼ਫਲ ਜਾ ਸਕਦਾ? ਪੰਜਵੇਂ ਪਾਤਸ਼ਾਹ ਨੇ ਭਾਈ ਲੱਖੂ ਦਾ ਬਚਨ ਪੂਰਾ ਕਰਤਾ ਸੀ, ਬੁੱਧੂ ਦਾ ਆਵਾ ਕੱਚਾ, ਆਪਣਾ ਬਚਨ ਵਾਪਸ ਲੈ ਲਿਆ ਸੀ। ਕਹਿੰਦੇ ਸਿੱਖ ਦਾ ਬਚਨ ਹੁਣ ਕਿਵੇਂ ਨਿਸ਼ਫਲ ਜਾ ਸਕਦਾ ਸੀ?
ਜਿਨਕੇ ਚਿੱਤ ਗੁਰ ਚਰਨ ਟਿਕਾਏ,
ਐਸੇ ਸਿੱਖ ਦਾ ਬਚਨ ਕਿਵੇਂ ਨਿਸ਼ਫਲ ਜਾਵੇ ਜਿਸ ਸਿੱਖ ਦੇ ਹਿਰਦੇ ਚ ਗੁਰੂ ਦੇ ਚਰਨ ਵਸਦੇ ਨੇ, ਜਿਸ ਸਿੱਖ ਦੇ ਚਿੱਤ ਵਿੱਚ ਗੁਰੂ ਦੇ ਚਰਨ ਵਸਦੇ ਹੈ, ਉਸ ਸਿੱਖ ਦੀ ਰਸਨਾ ਤੋਂ ਕਿਹਾ ਹੋਇਆ ਵਾਕ ਕਦੇ ਨਿਸ਼ਫਲ ਨਹੀਂ ਜਾ ਸਕਦਾ।
ਸੁਨਦ ਅਚੰਪੋ ਮਾਨਿਓ ਸਭ ਹੂੰ,
ਸੁਣ ਕੇ ਸਭ ਹੈਰਾਨ ਹੋ ਗਏ।
ਹੱਥ ਜੋੜ ਤੇ ਸੁਤ ਕਹਿ ਤਬ ਹੂੰ,
ਹੱਥ ਜੋੜ ਕੇ ਭਾਈ ਕੀਰਤੀਆ ਜੀ ਬੋਲੇ,
ਰਾਵਰ ਪਨੀ ਬਾਤ ਸਭ ਨੀ ਕੀ।
ਮਹਾਰਾਜ ਆਪ ਜੀ ਨੇ ਜੋ ਕਿਹਾ ਬਿਲਕੁਲ ਸਹੀ ਤੇ ਦਰੁਸਤ ਆਖਿਆ ਹੈ।
ਅਵਗਤ ਕਰੀਏ ਨਿਜ ਸਿੱਖ ਹੀ ਕੀ,
ਪਰ ਮਹਾਰਾਜ ਹੈ ਇਹ ਤੁਹਾਡਾ ਹੀ ਸਿੱਖ, ਇਹਦੀ ਹੁਣ ਗੱਤ ਕਰ ਦਿਓ, ਕਲਿਆਣ ਕਰ ਦਿਓ।
ਪਤਿਤ ਪਾਵਨ ਨਾਮ ਤੁਮਾਰਾ,
ਮਹਾਰਾਜ ਤੁਹਾਡਾ ਨਾਮ ਹੈ ਪਤਿਤ ਪਾਵਨ।
ਦੋਸ਼ ਅਨੇਕ ਬਿਦਾਰਨ ਹਾਰਾ,
ਤੁਸੀਂ ਅਨੇਕਾਂ ਦੋਸ਼ਾਂ ਨੂੰ ਕੱਟਣ ਵਾਲੇ ਹੋ ਸਤਿਗੁਰੂ ਜੀ,
ਕਿਰਪਾ ਦ੍ਰਿਸ਼ਟੀ ਤੇ ਜੂਨ ਛੁਟਾਵੋ,
ਕਿਰਪਾ ਦ੍ਰਿਸ਼ਟੀ ਕਰਕੇ ਇਹਦੀ ਜੂਨੀ ਛੁਡਾ ਦਿਓ, ਇਹਨੂੰ ਇਸ ਜੂਨੀ ਤੋਂ ਮੁਕਤੀ ਦੇ ਦਿਓ। ਸਿੱਖ ਦਾ ਬਚਨ ਵੀ ਪੂਰਾ ਹੋ ਗਿਆ, ਪਰ ਹੁਣ ਤੁਸੀਂ ਕਿਰਪਾ ਕਰੋ ਇਸ ਜੂਨੀ ਤੋਂ ਮੁਕਤ ਹੋ ਜਾਵੇ।
ਅਬ ਉੱਤਮ ਗਤ ਕੋ ਪਹੁੰਚਾਵੋ,
ਇਹਨੂੰ ਉੱਤਮ ਗਤੀ ਤੇ ਪਹੁੰਚਾਵੋ।
ਤਬ ਕਿਰਪਾਲ ਨੇ ਇੱਕ ਸਿੱਖ ਭੇਜਿਆ,
ਉਸੇ ਵੇਲੇ ਮਹਾਰਾਜ ਜੀ ਨੇ ਇੱਕ ਸਿੱਖ ਭੇਜਿਆ ਕਲੰਦਰ ਕੋਲ,
ਲੇਹੋ ਮੋਲ ਕੋ ਪਾਲਕ ਦੇ ਜਾ,
ਕਹਿੰਦੇ ਉਹਨੂੰ ਕੋ ਵੀ ਮੁੱਲ ਲੈ ਲੇ, ਜਿੰਨੇ ਚ ਪੈਸੇ ਮੰਗਦਾ ਦੇ ਦਿਓ ਤੇ ਉਹ ਮੁੱਲ ਖਰੀਦ ਲੋ ਰਿੱਛ।
ਸੁਨਤ ਕਲੰਦਰ ਨੇ ਤਬ ਕਹਿਓ,
ਉਹਨੂੰ ਕਿਹਾ ਵੀ ਭਾਈ ਦੱਸ ਇਹਦੇ ਕਿੰਨੇ ਪੈਸੇ। ਉਹਨੇ ਕਲੰਦਰ ਨੇ ਅੱਗੋਂ ਦੱਸਿਆ,
ਇਹ ਸਮ ਰੀਛ ਅਪਰ ਨਹਿ ਲਹਿਓ,
ਕਹਿੰਦਾ ਜੀ ਏਦਾਂ ਦਾ ਰਿੱਛ ਸਾਨੂੰ ਕਦੇ ਹੋਰ ਨਹੀਂ ਮਿਲਿਆ ਕਿਤੇ।
ਇਸਕੇ ਸਾਥ ਕਮਾਈ ਮੇਰੀ,
ਇਹਦੇ ਨਾਲ ਮੈਂ ਬਹੁਤ ਕਮਾਈ ਕਰਨੀ ਆਉਣ ਵਾਲੇ ਸਮੇ ਚ।
ਲੇਹੋ ਪੁਰਨ ਤੇ ਪਿੱਛ ਕਨੇਰੀ,
ਮੈਂ ਬੜੀ ਪਿੱਛਿਆ ਇਸ ਰਿੱਛ ਦੀ ਬਦੌਲਤ ਲੈਂਦਾ ਹਾਂ ਪਿੰਡਾਂ ਚੋਂ।
ਮੋਹੇ ਰਜਤਪਨ ਦੋ ਸੈ ਦੇ ਹੋ,
ਜੇ ਤੁਸੀਂ ਖਰੀਦਣਾ ਤੇ 200 ਰੁਪਈਆ ਇਸ ਰਿੱਛ ਦਾ ਮੈਨੂੰ ਦੇ ਦਿਓ। ਬਹੁਤ ਜ਼ਿਆਦਾ ਸੀ 200 ਰੁਪਈਆ ਉਸ ਰਿੱਛ ਦਾ, ਉਦਾਂ ਦੇ ਕਈ ਰਿੱਛ ਲੈ ਲੈਂਦੇ। ਪਰ ਉਹਨੇ ਕਿਹਾ, ਲਾਲਚ ਕੀਤਾ, ਕਹਿੰਦਾ ਜੀ ਮੇਰੀ ਤਾਂ ਰੋਜੀ ਰੋਟੀ ਇਹਦੇ ਨਾਲ ਚੱਲਦੀ ਹੈ, ਤੇ 200 ਰੁਪਈਆ ਮੈਨੂੰ ਇਸ ਰਿੱਛ ਦਾ ਦੇ ਦਿਓ।
ਤੋ ਭਾਲਕ ਕੋ ਰਾਵਰ ਲੈ ਹੋ,
ਤੇ ਫਿਰ ਇਹ ਜਿਹੜਾ ਰਿੱਛ ਹੈ ਤੁਸੀਂ ਲੈ ਸਕਦੇ ਹੋ।
ਇਤੇ ਹੀ ਦੇਹੋ ਸਤਿਗੁਰ ਕਹੈ,
ਕਲਗੀਧਰ ਜੀ ਨੇ ਕਿਹਾ ਚਲੋ ਬਈ ਇੰਨਾ ਹੀ ਦੇ ਦਿਓ, ਜੇ 200 ਮੰਗਦਾ ਤੇ 200 ਹੀ ਦੇ ਦਿਓ।
ਸੇਵਕ ਗਯੋ ਕੋਸ਼ ਜਹ ਹੈ,
ਖਜ਼ਾਨਚੀ ਖਜ਼ਾਨੇ ਚ ਗਿਆ,
ਲੈ ਕਰ ਗਯੋ ਦੇਣ ਤੇ ਸਿਪਾਹੀ,
ਉਹ 200 ਰੁਪਈਆ ਲੈ ਕੇ ਖਜ਼ਾਨਚੀ ਰਿੱਛ ਕੋਲ ਗਿਆ ਦੇਣ ਨੂੰ।
ਫਿਰ ਉਹ ਕਲੰਦਰ ਲੈ ਤਬ ਨਾਹੀ,
ਅੱਗੋਂ ਕਲੰਦਰ ਮੁੱਕਰ ਗਿਆ, ਕਹਿੰਦਾ ਮੈਂ ਨੀ ਲੈਂਦਾ 200। ਹਾਂਜੀ,
ਕਹਿਤ ਭਇਓ ਮੈਂ ਲਿਓ ਕਨੇਰੇ,
ਕਹਿੰਦਾ ਮੈਨੂੰ ਤਾਂ 500 ਦਿਓ ਜੀ। ਉਹ ਵੱਧ ਮੰਗਣ ਲੱਗ ਪਿਆ, ਪਹਿਲਾਂ ਕਹਿ ਕੇ 200, ਫਿਰ ਹੋਰ ਬਿਟਰ ਗਿਆ, ਕਹਿੰਦਾ ਜੀ ਮੈਨੂੰ ਤਾਂ ਹੋਰ ਦਿਓ ਪੈਸੇ, ਮੈਂ ਇੰਨੇ ਨਹੀਂ ਲੈਣੇ।
ਹਟ ਸਿੱਖ ਭਾਖਿਓ ਗੁਰੂ ਅਗੇਰੇ।
ਉਹ ਸਿੱਖ ਵਾਪਸ ਆਇਆ, ਉਹਨੇ ਆ ਕੇ ਸਤਿਗੁਰਾਂ ਨੂੰ ਦੱਸਿਆ ਮਹਾਰਾਜ ਵੀ ਉਹ ਕਲੰਦਰ ਤਾਂ ਮੁੱਕਰ ਗਿਆ। ਉਹ ਕਹਿੰਦਾ ਮੈਂ 200 ਚ ਨਹੀਂ ਦੇਣਾ, ਮੈਂ ਤਾਂ 500 ਲਵਾਂਗਾ।
ਨਹਿ ਅਬ ਲੇਤ ਕਹੈ ਕੁਛ ਔਰ।
ਹੁਣ ਕੁਝ ਹੋਰ ਹੀ ਕਹੀ ਜਾਂਦਾ, ਇਹ ਪੈਸੇ ਨਹੀਂ ਲੈਂਦਾ।
ਕਰਿਓ ਮੋਲ ਨਹਿ ਮਾਨ ਨਹਿ ਬੋਰਾ।
ਜਿਹੜਾ ਪਹਿਲਾਂ ਮੋਲ ਕਰ ਲਿਆ ਇੱਕ ਵਾਰੀ, ਭਾ ਹੋ ਗਿਆ, ਸੌਦਾ ਹੋ ਗਿਆ, ਉਹ ਉਹਦੇ ਤੇ ਚੱਲਦਾ ਨਹੀਂ, ਬੌਰਾ ਹੋ ਗਿਆ ਕਲੰਦਰ।
ਤਬ ਗੁਰ ਪੰਨਿਓ ਲੈ ਹੋ ਤਿਸ ਛੀਨ।
ਮਹਾਰਾਜ ਜੀ ਕਹਿੰਦੇ ਉਹਨੂੰ ਕਹੋ ਭਾਈ ਹੁਣ ਜਿਹੜਾ 200 ਪਹਿਲੋਂ ਮੂੰਹੋਂ ਕਿਹਾ ਉਨੇ ਹੀ ਮਿਲਣੇ। ਵੀ ਇਹ ਏਦਾਂ ਥੋੜੀ ਵੀ ਜੋ ਪਹਿਲਾਂ ਕਹਿਦਾ ਉਹ ਤੋਂ ਪਿੱਛੇ ਹਟਦਾ। ਵੀ 200 ਰੁਪਈਆ ਉਹਨੂੰ ਦੇ ਦਿਓ ਤੇ ਰਿੱਛ ਖੋ ਕੇ ਲੈ ਆਓ, ਜੇ ਨਾ ਮੰਨੇ ਤੇ ਫਿਰ ਦੂਜੇ ਤਰੀਕੇ ਨਾਲ ਫਿਰ ਉਦਾਂ ਵੀ ਚੱਲਣਾ ਪਊ। ਮਹਾਰਾਜ ਜੀ ਕਹਿੰਦੇ 200 ਰੁਪਈਆ ਦਿਓ ਤੇ ਰਿੱਛ ਖੋ ਕੇ ਲੈ ਉਹਦੇ ਕੋਲੋਂ।
ਸੁਣ ਸਿੱਖਣ ਉੱਠ ਤੈ ਸੇਕੀਨ।
ਸਿੱਖ ਗਏ, ਕਹਿੰਦੇ ਹੁਣ ਮਿਲਦੇ ਆ 200, ਲੈ ਲੈ ਰਿੱਛ, ਤੂੰ 200 ਨਾ ਲਏਗਾ ਅਸੀਂ ਤਾਂ ਵੀ ਲੈ ਜਾਣਾ, ਖੋ ਲੈਣਾ ਤੇਰੇ ਕੋਲੋਂ। ਵੀ ਇਹ ਕਿਹੜਾ ਅਸੀਂ ਪਾਲਣਾ ਘਰ, ਇਹਦੀ ਮੁਕਤੀ ਕਰਨੀ ਆ ਕਲਗੀਧਰ ਪਾਤਸ਼ਾਹ ਨੇ, ਇਹਨੇ ਕੱਲ ਭਲਕੇ ਸਰੀਰ ਤਿਆਗ ਦੇਣਾ। ਵੀ ਤੈਨੂੰ 200 ਰੁਪਈਆ ਮਰੇ ਰਿੱਛ ਦੇ ਮਿਲ ਰਹੇ, ਇਹ ਸਮਝ ਲਿਆ ਵੀ ਇਹਨੇ ਮਰ ਜਾਣਾ ਅੱਜ ਭਲਕੇ ਰਾਤ ਨੂੰ। ਵੀ ਤੈਨੂੰ ਮਰੇ ਰਿੱਛ ਦੇ 200 ਮਿਲਦੇ ਆ, ਤੂੰ ਬੰਦੇ ਦਾ ਪੁੱਤ ਬਣ ਕੇ ਲੈ ਜਾ ਜਿਹੜੇ ਮਿਲਦੇ। ਵੀ ਇਹਦੇ ਨਾਲ ਜਿੰਨੇ ਮਰਜ਼ੀ ਰਿੱਛ ਹੋਰ ਖਰੀਦ ਲਈ, ਭਾਵੇਂ 10 ਖਰੀਦ ਲਈ। ਫਿਰ ਉਹਦੇ ਖਾਨੇ ਬਹਿ ਗਈ ਗੱਲ, ਸਿੱਖ ਉਹਦੇ ਕੋਲੋਂ ਰਿੱਛ ਖੋ ਕੇ ਲੈ ਆਏ।
ਆਨ ਹਜ਼ੂਰ ਖਰੋ ਕਰ ਦੀਨ।
ਉਹ ਰਿੱਛ ਲਿਆ ਕੇ ਮਹਾਰਾਜ ਜੀ ਦੇ ਸਾਹਮਣੇ ਖੜਾ ਕੀਤਾ।
ਇੱਕ ਸਥਾਨ ਬੰਧਾਵਨ ਕੀਨ।
ਉਹਨੂੰ ਇੱਕ ਜਗ੍ਹਾ ਤੇ ਬੰਨ ਦਿੱਤਾ।
ਦਿਓਸ ਬਤੀਤਿਓ ਜਮ ਜਾ ਮਨ ਛਾਵਾ।
ਕਹਿੰਦੇ ਦਿਨ ਬੀਤ ਗਿਆ, ਰਾਤ ਆ ਗਈ,
ਭਈ ਪ੍ਰਾਤ ਸਤਿਗੁਰ ਫਰਮਾਵਾ।
ਅਗਲਾ ਦਿਨ ਚੜ ਗਿਆ ਤੇ ਕਲਗੀਧਰ ਜੀ ਨੇ ਹੁਕਮ ਕੀਤਾ,
ਸੋ ਕੋ ਪੰਚਾਮ੍ਰਿਤ ਕਰਵਾਵੋ।
ਜਾਓ ਭਾਈ 100 ਰੁਪਈਏ ਦੀ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੋ।
ਸੁਚ ਸੋ ਸ਼ੀਘਰ ਕਰ ਲੈ ਹੋ ਆਵੋ।
ਪਵਿੱਤਰਤਾ ਨਾਲ, ਸੁਚਮਤਾ ਨਾਲ ਬਾਣੀ ਪੜ ਕੇ ਕੜਾ ਪ੍ਰਸ਼ਾਦ ਦੀ ਦੇਗ ਲਿਆਓ ਕਰਕੇ।
ਰੁਚਿਰ ਬਣਾਇਓ ਆਨੇ ਉਪਾਸ।
ਸੇਵਾਦਾਰ ਗਏ ਬੜੇ ਪ੍ਰੇਮ ਨਾਲ, ਚਿਹਰਾ ਸਜਾ ਕੇ ਸਾਫ਼ ਸਵੱਛ ਬਸਤਰ ਧਾਰਨ ਕਰਕੇ ਦੇਗ ਤਿਆਰ ਕੀਤੀ।
ਹਰੇ ਹੋਏ ਕੀਨਸ ਅਰਦਾਸ।
ਦੇਗ ਕਲਗੀਧਰ ਦੇ ਚਰਨਾਂ 'ਚ ਭੇਟ ਕਰਕੇ ਅਰਦਾਸ ਕੀਤੀ।
ਸ੍ਰੀ ਸਤਿਗੁਰ ਲੈ ਕੇ ਨਿਜ ਪਾਨ।
ਕਲਗੀਧਰ ਪਾਤਸ਼ਾਹ ਜੀ ਨੇ ਖੁਦ ਕੜਾ ਪ੍ਰਸ਼ਾਦ ਦੀ ਦੇਗ ਲਈ,
ਪੰਚਾਮ੍ਰਿਤ ਈਖਦ ਕਰ ਖਾਨ।
ਉਹਦੇ ਵਿੱਚੋਂ ਸਵਾਈ ਜੀ ਦੇਗ ਮਹਾਰਾਜ ਕਲਗੀਧਰ ਜੀ ਨੇ ਆਪ ਛਕ ਲਈ।
ਸੀਤ ਪ੍ਰਸ਼ਾਦ ਸ੍ਰੀ ਛਕੋ ਦਿਓ।
ਤੇ ਜਿਹੜਾ ਬਚਿਆ ਸੀਤ ਪ੍ਰਸ਼ਾਦ ਸੀ ਮਹਾਰਾਜ ਜੀ ਦੇ ਹੱਥਾਂ ਚ, ਗੁਰਦੇਵ ਨੇ ਉਸ ਰਿੱਛ ਨੂੰ ਦਿੱਤਾ।
ਜਬ ਮੁਖ ਮਹਿ ਸੋ ਪਾਵਤ ਪਇਓ।
ਕਹਿੰਦੇ ਉਸ ਰਿੱਛ ਨੇ ਜਦੋਂ ਉਹ ਪ੍ਰਸ਼ਾਦ ਆਪਣੇ ਮੂੰਹ ਵਿੱਚ ਪਾਇਆ,
ਗਇਓ ਉਧਰ ਮਹਿ ਤਤ ਛਿਨ ਮਰਿਓ।
ਜਦੋਂ ਪ੍ਰਸ਼ਾਦ ਉਹਦੇ ਪੇਟ ਵਿੱਚ ਪਹੁੰਚਿਆ ਈ, ਉਸੇ ਵੇਲੇ ਰਿੱਛ ਦੇ ਪ੍ਰਾਣ ਛੁੱਟ ਗਏ, ਸਰੀਰ ਛੁੱਟ ਗਿਆ।
ਸਰਾਪ ਪਾਪ ਸਭ ਹੀ ਪਰ ਹਰਿਓ।
ਉਸ ਸਰਾਪ ਤੋਂ ਤੇ ਗੁਰਸਿੱਖ ਨੂੰ ਮਾੜਾ ਬੋਲਣ ਦਾ ਜਿਹੜਾ ਪਾਪ ਸੀ, ਉਹਦੇ ਤੋਂ ਕਲਗੀਧਰ ਜੀ ਨੇ ਮੁਕਤ ਕਰ ਦਿੱਤਾ, ਮੁਕਤੀ ਪ੍ਰਦਾਨ ਕਰ ਦਿੱਤੀ ਮੁਕਤੀ ਦਾਤਾ ਜੀ ਨੇ।
ਉੱਤਮ ਗਤ ਕੋ ਪ੍ਰਾਪਤ ਹੋਵਾ।
ਔਰ ਉੱਤਮ ਗਤੀ ਨੂੰ ਪ੍ਰਾਪਤ ਹੋਇਆ।
ਸਿੱਖਨ ਸਭਨ ਅਚੰਭੋ ਜੋਵਾ।
ਇਹ ਅਚੰਭਾ ਸਾਰੇ ਸਿੱਖਾਂ ਨੇ ਵੇਖਿਆ।
ਧੰਨ ਧੰਨ ਸਤਿਗੁਰ ਹੈ ਬਖਾਨ ਹੈ।
ਸਭ ਕਹਿੰਦੇ ਸਤਿਗੁਰੂ ਜੀ ਧੰਨ ਹਨ ਧੰਨ ਹਨ।
ਆਪਣੀ ਗਤ ਤੁਮ ਆਪੇ ਜਾਣ ਹੈ।
ਮਹਾਰਾਜ ਤੁਸੀਂ ਆਪਣੀ ਗਤ ਬੇਤਾਪ ਜਾਣਦੇ ਹੋ, ਮੁਕਤੀ ਦਾਤਾ ਗੁਰਦੇਵ ਜੀ ਤੁਸੀਂ ਬਖਸ਼ਾਂਦਰੀ ਹੋ, ਆਪਣੇ ਸੇਵਕਾਂ ਨੂੰ ਬਖਸ਼ਣੇ ਵਾਲੇ ਹੋ। ਗੁਰਦੇਵ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਪਾਤਸ਼ਾਹ ਜੀ ਸਦਬੁੱਧੀ ਪ੍ਰਦਾਨ ਕਰਨ, ਆਪਣੇ ਦਰਾਂ ਘਰਾਂ ਦੀਆਂ ਸੇਵਾਵਾਂ ਸ਼ੁੱਧ ਭਾਵ ਨਾਲ ਪੈ ਭਾਵਨੀ ਵਿੱਚ ਰਹਿ ਕੇ ਕਰਨ ਦਾ ਸਾਨੂੰ ਬਲ ਬੁੱਧੀ ਪ੍ਰੇਰਣਾ ਬਖਸ਼ ਕੇ ਨਿਵਾਜਣ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ,
ਐਸੇ ਗੁਰ ਕੋ ਬਲ ਬਲ ਜਾਈਐ, ਐਸੇ ਗੁਰ ਕੋ ਬਲ ਬਲ ਜਾਈਐ।
ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ,
ਆਪ ਮੁਕਤ ਮੋਹਿ ਤਾਰੈ, ਆਪ ਮੁਕਤ ਮੋਹਿ ਤਾਰੈ।
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿ गुरु वाहे गुरु,
वाहे गुरु वाहे गुरु, वाहे गुरु वाहे गुरु,
वाहे गुरु वाहे गुरु, वाहे गुरु वाहे गुरु।
हे अच्युत हे पार ब्रह्म
अविनाशी अघनास,
हे पूरन हे सर्वमय
दुख भंजन गुणतास,
हे संगी हे निरंकार
हे निर्गुण सब टेक,
हे गोविंद हे गुण निदान
जाकै सदा विवेक,
हे अपरंपर हर हरे
पी हो वनहार,
हे संतह कै सदा सांग
निधारा आधार,
हे ठाकुर हो दास रो
मैं निर्गुण गुण नहीं कोए,
नानक दीज नाम दान
रखो ही परोए,
आए प्रभ शरणागति
कृपा निध दयाल,
एक अखर हर मन वस्त
नानक होत निहाल,
वाहे गुरु नाम जहाज है
चढ़े सो उतरे पार,
जो शरदा कर सेव दे
पारे उतारन हार,
वाहे गुरु नाम जहाज है
चढ़े सो उतरे पार,
जो शरदा कर सेव दे
पारे उतारन हार।
वाहे गुरु जी का खालसा, वाहे गुरु जी की फतेह।